backed by Digital Media Limited and Hum Television Network.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 905-495-4445 ਔਰ ਵਿਜ਼ਿਟ www.akalphysio.com
ਬਦੌਲਤ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ ਜੀਡੀਏ ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਿਲ ਯਾਰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਕਾਫੀ ਦਿਨ ਹੋ ਗਏ ਸ਼ਿਵਿੰਦਰ ਨੂੰ ਆਪਾਂ ਲਾਈਨ 'ਤੇ ਨਹੀਂ ਸੀ ਲਿਆ ਅਤੇ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਲਾਈਨ 'ਤੇ ਲੈ ਲਿਆ ਗੱਲਾਂ ਬਾਤਾਂ ਤੁਹਾਡੇ ਨਾਲ ਉਹਨਾਂ ਦੀਆਂ ਕਰਵਾਉਂਦੇ ਹਾਂ ਜੀ ਮੇਰਾ ਖਿਆਲ ਹੋ ਸਕਦਾ 2 ਹਫ਼ਤੇ ਹੀ ਹੋ ਗਏ ਹੋਣ ਅਤੇ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਸ਼ੁਕਰੀਆ ਜੀ ਚੰਦੀ ਜੀ ਮਿਲਵਾਨੀ ਜੀ
ਕੀ ਹਾਲ ਚਾਲ ਹੈ ਜੀ ਤੁਹਾਡਾ
ਹਾਂਜੀ ਚੰਗੀ ਜੀ ਬਿਲਕੁਲ ਵਧੀਆ ਹਾਲ ਚਾਲ ਚੰਗਾ ਹਾਲ ਹੈ ਪਰ ਜਿਹੜੇ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਐਂ ਕਹਿ ਸਕਦੇ ਹਾਂ ਕਿ ਬਹੁਤ ਚੰਗਾ ਤਾਂ ਨਹੀਂ ਐਂ ਕਹਿ ਸਕਦੇ ਹਾਂ ਵੀ ਬਸ ਬੈਡ ਨਹੀਂ ਹੈਗਾ ਬਸ ਠੀਕ ਠੀਕ ਆ
ਦੇਖੋ ਜੇ ਸਮਾਜ ਦੇ ਹਾਲਾਤ ਚੰਗੇ ਹੋਣਗੇ ਬੰਦੇ ਦੇ ਹਾਲਾਤ ਤਾਂਹੀਓ ਚੰਗੇ ਰਹਿ ਸਕਦੇ ਆ। ਵੱਖਰੀ ਗੱਲ ਆ ਕਿ ਕੁਝ ਲੋਕਾਂ ਦੇ ਹਾਲਾਤ ਸਮਾਜ ਦੇ ਹਾਲਾਤਾਂ ਨਾਲੋਂ ਟੁੱਟੇ ਹੁੰਦੇ ਨੇ, ਉਹ 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 ਆਪਣੇ ਤੱਕ ਹੀ ਸੀਮਿਤ ਹੁੰਦੇ ਨੇ, ਪਰ ਕਿਤੇ ਨਾ ਕਿਤੇ ਸਮਾਜ ਦੀਆਂ ਗੱਲਾਂ, ਸਮਾਜ ਵਿੱਚ ਵਿਚਲਾ ਜਿਹੜਾ ਆਲਾ ਦੁਆਲਾ ਐਨਵਾਇਰਨਮੈਂਟ ਆ, ਮਾਹੌਲ ਆ ਜਿਹੜਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਨੂੰ ਫਿਰ ਵੀ ਪ੍ਰਭਾਵਿਤ ਕਰ ਜਾਂਦਾ। ਖੈਰ ਆਪਾਂ ਜੀ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਆ ਉਹਦੇ ਵਿੱਚੋਂ ਕੁਝ ਐਗਜ਼ਾਮਪਲਸ ਲੈ ਕੇ ਸਾਡੇ ਲੋਕਾਂ ਦੇ ਸੁਭਾਅ ਦੇ ਵਿੱਚ ਜਿਹੜੀਆਂ ਕਈ ਗੱਲਾਂ ਆ ਗਈਆਂ ਨੇ ਆਪਾਂ ਉਹਦੇ 'ਤੇ ਗੱਲਬਾਤ ਕਰਨੀ ਅੱਜ।
ਹਾਂ ਚੰਗੀ ਜੀ, ਪਹਿਲੀ ਗੱਲ ਤਾਂ ਹੈਗੀ ਹੈ ਕਿ ਇਸ ਬਹਾਨੇ ਇੱਕ ਭਾਵੇਂ ਕਿ ਸੁਭਾਅ ਦੇ ਵਿੱਚ ਸਾਡੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਨੇ, ਕਿਸ ਤਰ੍ਹਾਂ ਦੀਆਂ ਆਉਣੀਆਂ ਚਾਹੀਦੀਆਂ ਨੇ ਸੁਭਾਅ ਬਾਰੇ। ਨੈਤਿਕ ਤੌਰ ਉੱਤੇ ਸਾਨੂੰ ਜਿਹੜਾ ਸਿੱਖਿਆ ਬਚਪਨ 'ਚ ਬਥੇਰੀ ਵਾਰ ਦਿੱਤੀ ਜਾਂਦੀ ਹੈ ਵੀ ਭਾਈ ਤੁਸੀਂ ਕਿਸ ਤਰ੍ਹਾਂ ਬੋਲਣਾ ਹੈਗਾ ਵਾ, ਤੁਸੀਂ ਹਲੀਮੀ ਨਾਲ ਬੋਲਣਾ, ਤੁਸੀਂ ਜਿਹੜਾ ਹੈਗਾ ਵਾ ਇੱਕ ਚੰਗੀ ਆਪਦੀ ਜਿਹੜਾ ਹੈਗਾ ਤੁਹਾਡੇ ਕੋਲ ਜਿਹੜੀ ਜ਼ੁਬਾਨ ਦਾ ਜਿਹੜੀ ਸੋਹਣੀ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੀ ਜ਼ੁਬਾਨ ਹੈ ਉਹਦੇ ਰਾਹੀਂ ਹੀ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੁ ਵਧੀਆ ਇਨਸਾਨ ਹੈਗੇ ਹੋ, ਕਿੰਨੇ ਕੁ ਆਲਾ ਇਨਸਾਨ ਹੈਗੇ ਹੋ। ਪਰ ਇਹ ਬਸ ਸੀਗੀਆਂ ਉਹ ਆਦਰਸ਼ ਗੱਲਾਂ, ਜਿਹੜੀਆਂ ਗੱਲਾਂ ਸਾਨੂੰ ਸਾਡੇ ਵਿਰਸੇ ਚੋਂ ਮਿਲਦੀਆਂ ਵੀ ਨੇ, ਕੁੱਝ ਲੋਕ ਕਰਦੇ ਵੀ ਹੋਣਗੇ ਅਮਲ, ਕੁੱਝ ਲੋਕ ਨਹੀਂ ਕਰਦੇ ਹੈਗੇ, ਬਹੁਤੇ ਲੋਕ ਨਹੀਂ ਕਰਦੇ। ਅੱਜ ਕੁਛ ਘਟਨਾਵਾਂ ਵਾਪਰੀਆਂ ਨੇ ਸਾਡੇ ਹਿੰਦੁਸਤਾਨ ਦੀ ਪੋਲੀਟਿਕਸ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ, ਜਿਹਨਾਂ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਜਿਹੜਾ ਸਾਡੇ ਲੀਡਰ ਨੇ, ਸਾਡੇ ਨੇਤਾ ਨੇ, ਆਮ ਤੌਰ 'ਤੇ ਇੱਕ ਸਮਾਂ ਹੁੰਦਾ ਸੀ ਜਦੋਂ ਸਾਡੇ ਨੇਤਾਵਾਂ ਦੀ ਬਹੁਤ ਜਿਹੜਾ ਨਕਲ ਕੀਤੀ ਜਾਂਦੀ ਸੀ, ਉਹ ਰੋਲ ਮਾਡਲ ਹੁੰਦੇ ਸੀਗੇ, ਉਹਨਾਂ ਉਹਨਾਂ ਨੇਤਾਵਾਂ ਨੂੰ ਜਿਹੜਾ ਹੈਗਾ ਦੇਖਦੇ ਹੀ ਜਿਹੜਾ ਆਮ ਜਨਤਾ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੁੰਦਾ ਸੀ। ਉਹ ਮਤਲਬ ਇੱਕ 60 ਖਾਸ ਕਰਕੇ 60 ਤੱਕ ਦਾ 70 ਤੱਕ ਦਾ ਦਹਾਕਾ ਤਾਂ ਇਸ ਤਰ੍ਹਾਂ ਦਾ ਰਿਹਾ ਜਦੋਂ ਕਾਫੀ ਸਾਰੇ ਨੇਤਾ ਜਿਹੜੇ ਹੈਗੇ ਰੋਲ ਮਾਡਲ ਕਹਾਉਣ ਦੇ ਯੋਗ ਵੀ ਸੀਗੇ। ਸੋ ਹੁਣ ਜੇ ਅਸੀਂ ਇਹੀ ਗੱਲ ਰੱਖੀਏ ਕਿ ਲੋਕਤੰਤਰ ਦੇ ਵਿੱਚ ਉਹ ਖਾਸ ਕਰ ਇੱਕ ਤਰ੍ਹਾਂ ਨਾਲ ਜੇ ਉਹ ਡੈਮੋਕ੍ਰੇਟਿਕ ਸਿਸਟਮ ਵੀ ਹੈ, ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਇੱਕ ਮੰਗ ਹੁੰਦੀ ਹੈ, ਜੇ ਅਸੀਂ ਲੋਕਤੰਤਰ ਆਪਣੇ ਆਪ ਦੇ ਵਿੱਚ ਸ਼ਬਦ ਇਸ ਲਈ ਬਣਿਆ ਕਿ ਉੱਥੇ ਜਿਵੇਂ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਜੀ, ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਰਾਜ ਹੈਗਾ, ਉਹਦੇ ਵਿੱਚ ਇਹ ਮੰਗ ਵੀ ਹੈ ਕਿ ਜਿਹੜੇ ਲੋਕਾਂ ਦੇ ਅਧਿਕਾਰੀ ਨੇ, ਚਾਹੇ ਉਹ ਚੁਣੇ ਹੋਏ ਹੋਣ ਜਾਂ ਫਿਰ ਸਰਕਾਰੀ ਮੁਲਾਜ਼ਮ ਹੋਣ, ਉਹਨਾਂ ਦੀ ਜਿਹੜੀ ਬੋਲੀ ਹੈ ਉਹ ਮਤਲਬ ਹਲੀਮੀ ਵਾਲੀ ਹੋਣੀ ਚਾਹੀਦੀ ਹੈ, ਸੋਹਣੀ ਹੋਣੀ ਚਾਹੀਦੀ ਹੈ, ਤੇ ਲੋਕ ਵੀ ਜਿਹੜਾ ਉਹਨਾਂ ਅਫਸਰਾਂ ਨੂੰ ਜਿਹੜਾ ਵਧੀਆ ਤਾਂ ਹੀ ਉਹ ਬੋਲਣਗੇ। ਭਾਵੇਂ ਕਿ ਲੋਕਾਂ ਨੂੰ ਉਂਝ ਵੀ ਬੋਲਣਾ ਚਾਹੀਦਾ ਪਰ ਤਾਂ ਹੀ ਉਹ ਅਸੀਂ ਉਹ ਤਾਂ ਆਸ ਰੱਖ ਸਕਦੇ ਹਾਂ ਜੇ ਉਹ ਅਧਿਕਾਰੀ ਜਿਹੜੇ ਵਧੀਆ ਬੋਲਦੇ ਆ। ਅਸੀਂ ਦੇਖਦੇ ਹਾਂ ਕਿ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਇੰਨਾ ਬੁਰਾ ਹਾਲ ਹੁੰਦਾ ਹੈ, ਕਲਰਕ ਤੱਕ ਸਾਨੂੰ ਭੱਜ ਭੱਜ ਕੇ ਪੈਂਦੇ ਨੇ, ਤੁਹਾਡਾ ਕੋਈ ਬਹੁਤ ਕਹਿੰਦੇ ਨੇ ਕਿ ਬੰਦੇ ਨੂੰ ਲੱਗਦਾ ਕਿ ਉਹ ਕਲਰਕ ਦੇ ਕੋਲ ਜਾ ਰਿਹਾ ਜਾਂ ਆਪਦੀ ਬੇਇੱਜ਼ਤੀ ਕਰਾਉਣ ਜਾ ਰਿਹਾ, ਫਿਰ ਕੋਈ ਇੱਦੋਂ ਵੀ ਆਲਾ ਅਧਿਕਾਰੀ ਹੈ ਉਹਨੂੰ ਮਿਲਣਾ ਐਂ ਹੋ ਜਾਂਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਬਾਦਸ਼ਾਹ ਸਲਾਮਤ ਨੂੰ ਮਿਲਣਾ ਹੁੰਦਾ ਸੀਗਾ ਕਿ ਦੇਖੋ ਜੀ ਉਹ ਤਾਂ ਹੁਣ ਬਿਜ਼ੀ ਨੇ, ਬਹੁਤ ਬਿਜ਼ੀ ਨੇ, ਅੰਦਰ ਬੈਠਾ, ਚਾਹੇ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਗਾਪੀ ਮਾਰ ਰਿਹਾ ਹੋਵੇ। ਇਸੇ ਤਰ੍ਹਾਂ ਸਾਡੇ ਲੀਡਰਾਂ ਦਾ ਮਾਮਲਾ ਹੈਗਾ, ਸਾਡੇ ਲੀਡਰ ਦੇ ਤਾਂ ਵੈਸੇ ਹੀ ਦਰਸ਼ਨ ਹੁੰਦੇ 60-70 ਤੱਕ, ਭਾਵੇਂ ਕਿ ਲੀਡਰਾਂ ਨੂੰ ਮਿਲਣਾ ਆਮ ਹੀ ਹੁੰਦਾ ਸੀਗਾ। ਸਾਡੇ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਅਸੀਂ ਮਤਲਬ 60-50-70 ਆਮ ਹੀ ਮਤਲਬ ਗੇੜੇ ਲਾਏ ਹੁੰਦੇ ਸੀ, ਜਿਵੇਂ ਅੱਜ ਕੱਲ੍ਹ ਤੁਹਾਡੀਆਂ ਜਿਹੜੀਆਂ ਹੈਗੀਆਂ ਅਸੈਂਬਲੀਆਂ ਜਾਂ ਕੌਮੀ ਅਸੈਂਬਲੀਆਂ ਵਿੱਚ ਆ, ਤੁਹਾਡੇ ਉੱਥੇ ਜਾਣਾ ਕੋਈ ਬਹੁਤੀ ਰੋਕ ਨਹੀਂ ਹੈਗੀ। ਤੇ ਸੋ ਉਸੇ ਤਰ੍ਹਾਂ ਇਹ ਵੀ ਇੱਕ ਤਰ੍ਹਾਂ ਦਾ ਮਾਹੌਲ ਰਿਹਾ ਪੰਜਾਬ ਦੇ ਵਿੱਚ ਵੀ ਜਾਂ ਇੰਡੀਆ ਦੇ ਵਿੱਚ ਵੀ, ਪਰ ਅੱਜ ਕੱਲ੍ਹ ਜਿਹੜਾ ਹੈਗਾ ਵਾ ਕੋਈ MLA ਤੱਕ ਹੋਵੇ ਉਹਨੂੰ ਵੀ ਤੁਸੀਂ ਜਿਹੜਾ ਮਿਲਣ ਜਾਣਾ ਹੋਵੇ ਨਾ ਪਹਿਲਾਂ ਕਈ 2-4 ਜਿਹੜੇ ਸਿਪਾਹੀਆਂ ਨੂੰ ਵੇਰਵਾ ਦੇਣਾ ਪਏਗਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੱਦਾਂ ਆਏ ਹੋ। ਭਾਵੇਂ ਕਿ ਕਹਿਣ ਨੂੰ ਇਹ ਲੋਕਾਂ ਦੇ ਨੇਤਾ ਨੇ, ਤੇ ਲੋਕਾਂ ਦੇ ਨੇਤਾ ਫਿਰ ਜਦੋਂ ਇਹਨਾਂ ਦੀ ਬੋਲਬਾਣੀ ਹੈ ਇਹ ਇਦੋਂ ਵੀ ਖਤਰਨਾਕ ਹੈ ਬੋਲਬਾਣੀ। ਖੱਟੜ ਨੇ ਕੱਲ੍ਹ ਗਿਆਨ ਦਿੱਤਾ ਇੱਕ ਸੀਨੀਅਰ ਅਧਿਕਾਰੀ ਨੂੰ, ਮਤਲਬ PCS ਅਧਿਕਾਰੀ ਸੀਗਾ, ਉਹਨੂੰ ਕਿਹਾ ਕਿ ਮੈਂ ਤੇਰਾ ਗਲਾ ਵੱਢ ਦੂੰ ਕਹਾੜੀ ਮਾਰ ਕੇ। ਇਸ ਤੋਂ ਪਹਿਲਾਂ ਜਿਹੜਾ ਹੈਗਾ ਵਾ ਹਰਿਆਣੇ ਦੇ ਇੱਕ ਮੰਤਰੀ ਨੇ ਜੇ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਗਾਲਾਂ ਕੱਢੀਆਂ ਸੀਗੀਆਂ, ਇਸ ਤੋਂ ਪਹਿਲਾਂ ਉਹਨੇ ਮਤਲਬ ਇੱਕ ਮਹਿਲਾ ਔਰਤ ਨੂੰ ਕਿਹਾ ਕਿ ਤੂੰ ਆਪਣੀ ਔਕਾਤ ਦੇ ਵਿੱਚ ਰਹਿ, ਨਹੀਂ ਫਿਰ ਤੈਨੂੰ ਮੈਂ ਆਪਣੀ ਔਕਾਤ ਤੇਰੀ ਔਕਾਤ ਦਿਖਾ ਦੂੰਗਾ। ਪੰਜਾਬ ਦੇ ਵਿੱਚ ਦੇਖਣੀ ਹੋਣ ਤਾਂ ਬੈਂਸ ਬ੍ਰਦਰ ਨੇ ਇੱਕ ਵਾਰ ਤਹਿਸੀਲਦਾਰ ਕੁੱਟਿਆ ਸੀ, ਤੁਹਾਨੂੰ ਯਾਦ ਹੋਣਾ,
ਹਾਂਜੀ ਇਮਾਨਦਾਰ ਤਹਿਸੀਲਦਾਰ ਸੀ,
ਇਮਾਨਦਾਰ ਤਹਿਸੀਲਦਾਰ ਸੀਗਾ। ਸਿਰਫ ਇਹ ਸੀ ਕਿ ਉਹਨਾਂ ਦੀ ਗੱਲ ਉਹ ਕਹਿੰਦੇ ਕਿ ਉਹਨਾਂ ਦੇ ਮੁਤਾਬਕ ਵੀ ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੁਣ ਨਹੀਂ ਰਿਹਾ, ਬਾਅਦ ਵਿੱਚ ਕਹਾਣੀ ਇਹ ਬਣ ਗਈ ਸੀ ਜੀ ਇਹ ਰਿਸ਼ਵਤ ਲੈਂਦਾ ਸੀ, ਹਾਲਾਂਕਿ ਰਿਸ਼ਵਤ ਵਾਲੀ ਕੋਈ ਗੱਲ ਨਹੀਂ ਸੀ ਉਹਨਾਂ ਦਿਨਾਂ ਵਿੱਚ। ਮੈਂ ਵੀ ਖੁਦ ਦੇਖਿਆ ਸੀਗਾ, ਮੈਂ ਲੁਧਿਆਣੇ ਹੀ ਕਵਰ ਕਰਦਾ ਹੁੰਦਾ ਸੀਗਾ, ਭਾਵੇਂ ਕਿ ਸਟੂਡੈਂਟ ਵੀ ਸੀ ਨਾਲ ਦੀ ਨਾਲ ਪੱਤਰਕਾਰੀ ਵੀ ਕਰਦਾ ਸੀਗਾ, ਤੇ ਉਹ ਮਤਲਬ ਇਮਾਨਦਾਰ ਸੀਗਾ ਤਹਿਸੀਲਦਾਰ। ਤਹਿਸੀਲਦਾਰ ਦੇ ਰੋਸ ਵਜੋਂ ਫਿਰ ਕਈ ਕਾਫੀ ਦੇਰ ਤੱਕ ਤਾਂ ਉਹ ਉਸੇ ਤਰ੍ਹਾਂ ਹੀ ਨੰਗਾ ਹੀ ਉੱਤੋਂ ਮਤਲਬ ਕੱਛੇ ਦੇ ਵਿੱਚ ਹੀ ਆ ਕੇ ਉਹ ਮਤਲਬ ਤਹਿਸੀਲ 'ਚ ਆਉਂਦਾ ਰਿਹਾ, ਆਪਣਾ ਉਹਨੇ ਰੋਸ ਪ੍ਰਗਟ ਕੀਤਾ।
ਉਹਨੇ ਆਪਣੀ ਦਸਤਾਰ ਜਿਹੜੀ ਪਾਸੇ ਰੱਖਤੀ ਸੀ ਜੀ ਕਈ ਦਿਨ, ਕਹਿੰਦਾ ਵੀ ਮੇਰੀ ਦਸਤਾਰ ਲਾਈ ਆ ਤੇ ਹੁਣ ਇਹ ਪਾਸੇ ਹੀ ਰਹੂਗੀ ਰੋਸ ਵਜੋਂ।
ਉਹਦੀ ਦਸਤਾਰ ਪਾਸੇ ਰਹੀ ਤੇ ਉਹ ਮਤਲਬ ਆਪਣੇ ਕੱਛੇ ਬਣਾਉਣ ਦੇ ਵਿੱਚ ਹੀ ਆਪਣੇ ਉੱਥੇ ਕਚਹਿਰੀ ਦੇ ਵਿੱਚ ਆਉਂਦਾ ਰਿਹਾ। ਉਹ ਸਾਰਾ ਸਾਨੂੰ ਪਤਾ ਤਾਂ ਹੋਇਆ ਕਿ ਉਦੋਂ ਜਦੋਂ ਬੈਂਸ ਬ੍ਰਦਰ ਨੂੰ ਜੇਲ੍ਹ ਵੀ ਹੋਈ ਇਸ ਮਾਮਲੇ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਅੱਜ ਕੱਲ੍ਹ ਬੈਂਸ ਬ੍ਰਦਰ ਦੋਵੇਂ ਇੱਕ ਦੂਜੇ ਨੂੰ ਸੁਖਬੀਰ ਬਾਦਲ ਬੈਂਸ ਬ੍ਰਦਰ ਨੂੰ ਮੰਦਰ ਚੰਗਾ ਬੋਲਦਾ ਬੈਂਸ ਬ੍ਰਦਰ ਸੁਖਬੀਰ ਬਾਦਲ ਨੂੰ ਬੋਲਦੇ ਨੇ, ਉਦੋਂ ਡਿਪਟੀ ਸੀਐਮ ਹੁੰਦੇ ਹੋਏ ਸੁਖਬੀਰ ਬਾਦਲ ਜੇਲ੍ਹ ਦੇ ਵਿੱਚ ਉਹਦਾ ਹਾਲ ਚਾਲ ਪੁੱਛਣ ਗਿਆ ਸੀ। ਉਦੋਂ ਕਈਆਂ ਨੂੰ ਲਾਹੌਰੀਆਂ ਦੇ ਮੁਹਾਵਰਾ ਵੀ ਚੇਤੇ ਆਇਆ ਕਿ ਕਾਹਨੂੰ ਰੋਣੀ ਰੰਗੜ ਦੀ ਮਾਏ ਰੋਣਗੀ ਉਹ ਜਿਹਨਾਂ ਰੰਗੜ ਕਾਮੇ ਲਾਏ। ਸੋ ਇਸ ਤਰ੍ਹਾਂ ਦੀ ਜਿਹੜੀ ਬੋਲਬਾਣੀ ਹੈ ਉਹ ਬੈਂਸ ਬ੍ਰਦਰ ਦੀ ਵੀ ਘਟੀ ਨਹੀਂ ਹੈਗੀ ਤੇ ਚੱਲਦਾ ਚੱਲਦਾ ਹੁਣ ਤਾਜ਼ਾ ਮਾਮਲਾ ਇੱਕ ਸਾਡੇ ਸਾਹਮਣੇ ਆਇਆ ਬਟਾਲੇ ਦੇ ਵਿੱਚ ਫੈਕਟਰੀ ਦਾ ਹਾਦਸਾ ਸੀਗਾ, ਉਹਦੇ ਵਿੱਚ 23 ਦੇ ਕਰੀਬ ਲੋਕ ਮਰੇ ਆ, ਸਾਨੂੰ ਵੀ ਪਤਾ ਉਹ ਸਾਰਾ ਕੰਮ ਲੀਗਲ ਸੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੇ। ਉਹ ਫੈਕਟਰੀ ਵੀ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਕਿਉਂਕਿ ਉਹ ਜਿਹੜੀ ਬੱਸੋਂ ਵਾਲੇ ਇਲਾਕੇ ਦੇ ਵਿੱਚ ਬਣੀ ਹੋਈ ਸੀ, ਕਾਨੂੰਨ ਤੌਰ ਤੇ ਜਿਹੜਾ ਇਹ ਜਿਹੜੀ ਫੈਕਟਰੀ ਆ ਉਹ ਬੱਸੋਂ ਤੋਂ ਬਾਹਰ ਹੀ ਇਲਾਕੇ ਵਿੱਚ ਬਣਨੀ ਚਾਹੀਦੀ ਆ। ਤੋ ਉਹ ਇੱਕ ਮਾਮਲਾ ਸੀਗਾ, ਉਹਨਾਂ ਦੇ ਜਿਹੜੇ ਵਿਕਟਮ ਸੀ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਮਾਮਲਾ ਸੀ, ਉਹਨਾਂ ਦੀ ਕੋਈ ਜਿਹੜਾ ਜ਼ਿਲ੍ਹਾ ਅਧਿਕਾਰੀ ਸੁਣ ਨਹੀਂ ਰਿਹਾ ਸੀਗਾ। ਇੱਥੋਂ ਤੱਕ ਕਿ ਜਿਹੜੇ ਮਾਮਲੇ ਨੂੰ ਬੈਂਸੋਂ ਨੇ ਲੈ ਕੇ ਗਏ ਸੀ ਸਿਮਰਜੀਤ ਬੈਂਸ, ਉਹ ਤਾਂ ਇਦੋਂ ਵੀ ਕਹਾਂ ਸੀ ਕਿ ਉਹ ਪੀੜਤ ਕਹਿ ਰਹੇ ਨੇ ਕਿ ਸਾਡਾ ਜਿਹੜਾ ਬੰਦਾ ਸੀਗਾ ਉਹਨੂੰ ਜਿਹੜਾ ਉਹਦੀ ਸ਼ਨਾਖਤ ਨਹੀਂ ਹੋਈ ਹੈਗੀ, ਉਹਦੀ ਸ਼ਨਾਖਤ ਦਾ ਮੁੱਦੇ ਨੂੰ ਲੈ ਕੇ ਗਏ। ਉੱਥੇ ਦੱਸਿਆ ਜਾ ਰਿਹਾ ਕਿ ਕਿਹਾ ਗਿਆ ਜੀ ਜਿਹੜੇ ਅਫਸਰ ਸਾਹਿਬ ਨੇ ਉਹ ਤਾਂ ਉੱਥੇ ਹੈ ਹੀ ਨਹੀਂ ਗਏ, ਪਰ ਉਹ ਅੰਦਰ ਬੈਠੇ ਸੀਗੇ, ਜਦੋਂ ਅੰਦਰ ਬੈਠੇ ਉਹ ਆਪਦਾ ਆਰਾਮ ਨਾਲ ਚੁਸਕੀਆਂ ਲੈ ਰਹੇ ਸੀ ਚਾਹ ਦੀਆਂ ਜਾਂ ਹੋਰ ਇੱਧਰ ਉੱਧਰ, ਤਾਂ ਬੈਂਸੋਂ ਨੇ ਜਿਹੜੇ ਉੱਥੇ ਪਹੁੰਚੇ ਉੱਥੇ ਉਹਨੂੰ ਜਦੋਂ ਇੱਕਦਮ ਅੰਦਰ ਵੜੇ ਤਾਂ ਉਹ ਅਫਸਰ ਕਹਿਣ ਲੱਗਾ ਕਿ ਤੇਰੀ ਹਿੰਮਤ ਕਿਵੇਂ ਹੋਈ ਵੀ ਤੁਸੀਂ ਇੱਥੇ ਕਿਵੇਂ ਪਹੁੰਚ ਗਏ, ਤਾਂ ਬੈਂਸ ਕਹਿਣ ਲੱਗਾ ਕਿ ਤੇਰੇ ਪਿਓਰ ਦਾ ਨਹੀਂ ਦਫ਼ਤਰ ਹੈਗਾ ਵਗੈਰਾ ਵਗੈਰਾ, ਇਹ ਸਾਰੀ ਜਿਹੜੀ ਹੈਗੀ ਲੋਕਾਂ ਨੇ ਦੇਖ ਲਈ ਹੈਗੀ ਆ। ਹੁਣ ਮਾਮਲਾ ਕੀ ਹੋਇਆ, ਇਹ ਸਾਰੀ ਲੜਾਈ ਹੈ ਨਾ ਜਿਹੜੀ ਇਹ ਦੋ ਬੰਦਿਆਂ ਦੀ ਲੜਾਈ ਬਣ ਕੇ ਰਹਿ ਗਈ। ਹੁਣ ਮਾਮਲਾ ਜਿਹੜਾ ਪਿੱਛੇ ਛੁੱਟ ਗਿਆ ਉਹ ਕੀ ਛੁੱਟ ਗਿਆ, ਜਿਹੜੇ 23 ਬੰਦੇ ਮਰੇ ਨੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਹੈਗਾ ਇਨਸਾਫ ਕਦੋਂ ਮਿਲੂਗਾ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ, ਕੌਣ ਬੰਦਾ ਉਹਦੀ ਪੈਰ ਨੱਪੂਗਾ ਕਿ ਇਹ ਜਿਹੜੀ ਫੈਕਟਰੀ ਆ ਇਹਦੇ ਉੱਤੇ ਚਲੋ ਕਾਰਵਾਈ ਤੁਸੀਂ ਕਰ ਲਓਗੇ ਮਾਲਕਾਂ ਉੱਤੇ, ਪਰ ਇਹ ਜਿਹੜੀ ਫੈਕਟਰੀ ਨੂੰ ਲਾਇਸੈਂਸ ਮਿਲਿਆ ਇਹਦਾ ਮਤਲਬ ਸਰਕਾਰ ਦੀ ਜਿਹੜੀ ਹੈਗੀ ਹੈ ਪੁਸ਼ਤਨਾਹੀ ਕਰਕੇ ਮਿਲਿਆ ਹੋਊਗਾ ਨਾ। ਤੋ ਉਹ ਤਾਂ ਬੱਸੋਂ ਵਾਲੇ ਇਲਾਕੇ ਵਿੱਚ ਬਣੀ ਹੋਈ ਫੈਕਟਰੀ ਨੂੰ ਕਿੱਦਾਂ ਜਿਹੜਾ ਲਾਇਸੈਂਸ ਮਿਲ ਗਿਆ, ਇਹਦੀ ਕਾਰਵਾਈ ਆ ਉਹ ਹੋ ਗਈ ਪਰਮ। ਸਿਰਫ ਤੇ ਸਿਰਫ ਦੋ ਅਧਿਕਾਰੀਆਂ ਦਾ ਮਾਮਲਾ ਬਣ ਗਿਆ, ਇਹਦੇ ਵਿੱਚ ਹੁਣ ਸਰਕਾਰ ਨੂੰ ਵੀ ਮੌਜ ਹੈਗੀ ਆ ਕਿ ਭਾਈ ਇਹ ਦੋਵੇਂ ਜਿਹੜੇ ਕੁੱਕੜ ਖੇ ਹੋ ਰਹੀ ਹੈ ਇਹਦੇ ਵਿੱਚ ਅਸੀਂ ਜਿਹੜਾ ਅਸਲੀ ਮੁੱਦਾ ਲੁਕੋ ਦਈਏ। ਤੇ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਮੈਂ ਆਪਦੇ ਅਧਿਕਾਰੀਆਂ ਨਾਲ ਜਿਹੜਾ ਬੱਸ ਲੁਕੀ ਹੈ ਉਹ ਬਰਦਾਸ਼ਤ ਨਹੀਂ ਕਰੂੰਗਾ। ਬੈਂਸੋਂ ਨੇ ਕਿਹਾ ਕਿ ਮੈਂ ਜਿਹੜਾ ਹੈਗਾ ਲੋਕਾਂ ਲਈ ਲੜਿਆ ਵਾਂ, ਮੈਂ ਆਪਣੇ ਸਟੈਪ ਤੇ ਸਹੀ ਹਾਂ। ਬਹੁਤ ਸਾਰੇ ਜਿਹੜੇ ਪੀਸੀਐਸ ਅਫਸਰ ਆ ਉਹਨਾਂ ਨੇ ਆਪਣੀ ਕਲਮ ਛੱਡ ਦਿੱਤੀ ਹੈ। ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ, ਪਹਿਲਾਂ ਤਾਂ ਬੈਂਸੋਂ ਦਾ ਅਨਲਿਸਿਸ ਕਰ ਲੈਂਦੇ ਹਾਂ ਕਿ ਬੈਂਸੋਂ ਦੇ ਜਿਹੜਾ ਹੈਗਾ ਵਾ ਆਮ ਤੌਰ ਉੱਤੇ ਬਹੁਤੇ ਲੋਕ ਲੁਧਿਆਣੇ ਵਿੱਚ ਉਹਨਾਂ ਨੂੰ ਰੋਬਨ ਹੁੱਡ ਵੀ ਕਹਿੰਦੇ ਨੇ, ਵੀ ਦੁੱਖ ਦੇ ਸੁੱਖ ਦੇ ਵਿੱਚ ਜੀ ਖੜ ਜਾਂਦੇ ਨੇ, ਉਹ ਮਤਲਬ ਜੀ ਸਾਡੀ ਮਦਦ ਕਰਦੇ ਨੇ। ਪਰ ਲੋਕਾਂ ਬਹੁਤਿਆਂ ਦਾ ਕਹਿਣਾ ਕਿ ਇਹ ਉਹ ਬੰਦੇ ਨੇ ਜਿਹੜੇ ਆਪਣੇ ਚੰਦ ਲੱਠਮਾਰਾਂ ਦੇ ਸਿਰ ਤੇ ਉਗਰਾਹੀ ਕਰਦੇ ਨੇ, ਗੁੰਡਾਗਰਦੀ ਕਰਦੇ ਹੈਗੇ ਨੇ, ਕੁੱਟਦੇ ਮਾਰਦੇ ਹੈਗੇ ਨੇ, ਉਹ ਮਤਲਬ ਰੋਬਨਹੁੱਡ ਵੀ ਗੁੰਡਾਗਰਦੀ ਸਿਰ ਤੇ ਬਣੇ ਹੋਏ ਹੈਗੇ ਨੇ। ਤਹਿਸੀਲਦਾਰ ਵਾਲੀ ਘਟਨਾ ਸਾਨੂੰ ਭੁੱਲੀ ਨਹੀਂ ਹੈਗੀ, ਹੁਣ ਵੀ ਉਹਨਾਂ ਦੀ ਜਿਹੜੀ ਜ਼ੁਬਾਨ ਦੇ ਵਿੱਚ ਉਸੇ ਢੰਗ ਨਾਲ ਜਿਹੜਾ ਹੈਗਾ ਵਾ ਤੂੰ ਤੂੰ ਵਾਲੀ ਜਿਹੜੀ ਬੋਲੀ ਹੈ ਉਹ ਹੈਗੀ ਹਾਜ਼ਰ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲੈਂਦੇ ਹਾਂ ਤੇ ਉਹਨਾਂ ਅਧਿਕਾਰੀਆਂ ਦੀ ਜਿਹੜੇ ਹੁਣ ਕਲਮ ਛੱਡੀ ਬੈਠੇ ਨੇ, ਪਹਿਲਾ ਸਵਾਲ ਤੇ ਇਹੀ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੇ ਮੰਤਰੀ ਮੰਡਲ ਦੇ ਵਿੱਚ ਵੀ ਕਈ ਮੰਤਰੀ ਤੇ MLA ਨੇ, ਅੱਜ ਕੱਲ੍ਹ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਜਿਹੜਾ ਕਿ MLA ਆ ਉਹ ਪਿੱਛੇ ਜਿਹੇ ਜਿਹਨੂੰ ਕਹਿੰਦੇ ਨੇ ਕਿ ਇੱਕ ਮਹਿਲਾ ਥਾਣੇਦਾਰ ਨੂੰ ਧਮਕੀ ਦੇ ਰਿਹਾ ਸੀ ਕਿ ਤੂੰ ਆਪਣੇ ਔਕਾਤ 'ਚ ਰਹਿ, ਤੂੰ ਜਾਣਦੀ ਹੈ ਕਿ ਮੈਂ ਕੌਣ ਆ, ਮੈਂ MLA ਹੁੰਦਾ ਹੈਗਾ। ਇਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਗੁੰਡਾਗਰਦੀ ਕੁਛ ਮੰਤਰੀਆਂ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਨੇ। ਅਕਾਲੀ ਸਰਕਾਰ ਦੇ ਵੇਲੇ ਦੇਖ ਲਈਏ ਉਹਦੇ ਵਿੱਚ ਸਾਰਾ ਕੁਛ ਭਰਿਆ ਪਿਆ, ਉੱਥੇ ਤਾਂ ਮਤਲਬ ਸੁਖਬੀਰ ਸਿੰਘ ਬਾਦਲ ਦੀ ਛੱਡੋ, ਪ੍ਰਕਾਸ਼ ਸਿੰਘ ਬਾਦਲ ਤਾਂ ਚਲੋ ਭਲਾ ਬੰਦਾ ਮੰਨਿਆ ਜਾਂਦਾ ਵਾ, ਪਰ ਉਹ ਕਿੱਦਾਂ ਦਾ ਭਲਾ ਮੈਂ ਕਿਹੜੇ ਕੌਮੇ 'ਚ ਬੰਦ ਕਰ ਰਿਹਾ ਵਾਂ। ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਅਕਾਲੀ ਦਲ ਦੇ ਜਿਹੜੇ ਮੁਹੱਲੇ ਦੇ ਲੀਡਰ ਤੱਕ ਉਹ ਜਾ ਕੇ ਪੜ੍ਹੇ ਲਿਖੇ ਅਫਸਰ ਨੂੰ ਧਮਕਾਉਂਦੇ ਸੀਗੇ। ਮਤਲਬ ਆਪ ਬੰਦਾ ਭਾਵੇਂ ਅੱਠ ਪੜ੍ਹੇ ਹੀ ਹੋਵੇ ਮੁਹੱਲੇ ਦਾ ਲੀਡਰ, ਪਰ ਉਹ MA ਪਾਸ ਜਾਂ ਜਿਹੜਾ ਹੈਗਾ PhD ਕੀਤੇ ਹੋਏ ਨੂੰ ਧਮਕਾਉਂਦਾ ਸੀ ਕਿ ਭਾਈ ਆਪਣਾ ਪੜ੍ਹਿਆ ਵਿਚਾਰ ਲਈ। ਸੋ ਇਹ ਕੁਛ ਜਿਹੜਾ ਚੱਲਦਾ ਰਿਹਾ, ਉਹਨੂੰ ਕਦੇ ਕੋਈ ਰੋਸ ਪ੍ਰਦਰਸ਼ਨ ਨਹੀਂ ਹੋਇਆ, ਨਾ ਹੀ ਜਿਹੜਾ ਹੁਣ ਵੀ ਮੌਜੂਦਾ ਸਰਕਾਰ ਦੇ ਵੀ ਜਿਹੜੇ ਅਹਿਲਕਾਰ ਕਰਦੇ ਨੇ ਉਹਨਾਂ ਵਿਰੁੱਧ ਨਹੀਂ ਹੋਇਆ ਹੈਗਾ। ਸਵਾਲ ਇਹ ਹੈਗਾ ਕਿ ਬੈਂਸ ਵਾਲੇ ਮਾਮਲੇ ਵਿੱਚ ਹੀ ਕਿਉਂ, ਕਿਉਂਕਿ ਉਹ ਇੱਕ ਤਰ੍ਹਾਂ ਦਾ ਤੀਜੀ ਚੌਥੀ ਧਿਰ ਦਾ ਨੇਤਾ ਤਾਂ ਹੋ ਰਿਹਾ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਉਹ ਇੱਕ ਤਾਂ ਇਹ ਚੀਜ਼ ਗੁਆਚ ਕੇ ਰਹਿ ਗਈ, ਉਹ ਰਹੇਗੀ ਕਿ ਆਮ ਲੋਕਾਂ ਨੂੰ ਦੇ ਇਨਸਾਫ ਦਾ ਮੁੱਦਾ ਪਰਾਂ ਹੋ ਗਿਆ, ਦੋਹਾਂ ਦਾ ਮੁੱਦਾ ਉੱਭਰ ਗਿਆ। ਜਿਹੜੀ ਅਹਿਮ ਚੀਜ਼ ਆ ਉਹ ਸਵਾਲ ਇਹ ਹੈਗਾ ਕਿ ਲੋਕਤੰਤਰ ਦੇ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਜਦੋਂ ਅਸੀਂ ਇੱਜ਼ਤ ਕਰਨ ਦੀ ਗੱਲ ਕਰਦੇ ਹਾਂ ਤਾਂ ਕਿ ਇਹਨਾਂ ਦੀ ਜਿਹੜੀ ਬੋਲਬਾਣੀ, ਇਹ ਜਿਹੜੀ ਬੋਲਬਾਣੀ ਹੈ, ਇਹ ਬੋਲਬਾਣੀ ਇੱਕ ਸੱਭਿਅਕ ਇਨਸਾਨ ਦੀ ਬੋਲਬਾਣੀ ਹੈਗੀ ਆ, ਇਹ ਕਿਸੇ ਪੜ੍ਹੇ ਲਿਖੇ ਇਨਸਾਨ ਦੀ ਬੋਲਬਾਣੀ ਹੈਗੀ ਆ, ਇਹ ਕਿਸੇ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਵਾਲੇ ਬੰਦੇ ਦੀ ਬੋਲਬਾਣੀ ਹੈਗੀ ਆ, ਇਹ ਇੱਕ ਵੱਡਾ ਸਵਾਲ ਆ। ਡੈਮੋਕ੍ਰੇਟਿਕ ਕਦਰਾਂ ਕੀਮਤਾਂ ਵਾਲਿਆਂ ਦੀ ਗੱਲ ਕਰਨ ਕੀਤੇ ਸਾਨੂੰ ਯਾਦ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਸ਼ੁਰੂ ਕਰ ਲੈਂਦੇ ਆ ਕਹਾਣੀ। ਸੁਖਬੀਰ ਸਿੰਘ ਬਾਦਲ ਨੂੰ ਇੱਕ ਪੱਤਰਕਾਰ ਬੀਬੀ ਨੇ ਪੁੱਛਿਆ ਕਿ ਤੇਰਾ ਸਾਲਾ ਗਾਲਾਂ ਕੱਢੀ ਜਾ ਰਿਹਾ ਵਾ ਵਿਧਾਨ ਸਭਾ ਦੇ ਵਿੱਚ, ਕਹਿੰਦਾ ਕਿਹੜੀ ਗੱਲ ਕੱਢੀ ਸੀ ਮੈਨੂੰ ਤੂੰ ਬੋਲ ਕੇ ਦੱਸ, ਕਿਹੜੀ ਗੱਲ ਕੱਢੀ ਸੀ, ਮਤਲਬ ਸਿੱਧੇ ਤੌਰ ਤੇ ਔਰਤ ਨੂੰ ਉਹ ਜਿਹੜਾ ਦਲੀਲ ਕਰ ਰਿਹਾ ਸੀ। ਕਹਿੰਦਾ ਚੰਗਾ ਜੇ ਤੂੰ ਗਾਲ ਮੈਨੂੰ ਬੋਲ ਕੇ ਨਹੀਂ ਦੱਸ ਸਕਦੀ ਤਾਂ ਮੈਨੂੰ ਲਿਖ ਕੇ ਦੱਸ ਦੇ। ਉਹ ਉਸ ਸਮੇਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਤੇ ਅੱਜ ਕੱਲ੍ਹ ਬੀਬੀ ਇਹ ਐਚ ਟੀ ਚ ਕੰਮ ਕਰ ਰਹੀ ਹੈ, ਸੁਖਜੀਤ ਨਾਂ ਇਸ ਬੀਬੀ ਦਾ। ਤੇ ਇਸ ਤੋਂ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਜਿਹੜਾ ਇੱਕ ਮਰਹੂਮ ਪੱਤਰਕਾਰ ਨੇ ਪੁੱਛਿਆ ਕਿ ਸੁਖਬੀਰ ਜੀ ਤੁਹਾਡੀ ਆਹ ਗੱਲ ਦੀ ਹੈ, ਕਹਿੰਦਾ ਬੀਬੀ ਟੱਕੇ ਵਜਾ ਤੈਨੂੰ ਪਤਾ ਜਿਹੜੇ ਤੂੰ ਅਖਬਾਰ 'ਚ ਨੌਕਰੀ ਕਰਦੀ ਆ ਉਹ ਅਖਬਾਰ ਨੂੰ ਤਨਖਾਹ ਔਰ ਐਡ ਮੈਂ ਦਿੰਦਾ, ਇਹਦਾ ਮਤਲਬ ਹੈਗਾ ਕਿ ਤੂੰ ਸਾਡੇ ਗੁਲਾਮਾਂ 'ਚ ਵੀ ਗੁਲਾਮ ਆ, ਉਹ ਇਹ ਕਹਿਣਾ ਚਾਹੁੰਦੇ ਸੀਗੇ। ਇਸੇ ਢੰਗ ਨਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮਾਮਲਾ ਸੀਗਾ, ਕੈਪਟਨ ਅਮਰਿੰਦਰ ਸਿੰਘ ਬਥੇਰੀ ਵਾਰ ਕਹਿ ਚੁੱਕਾ ਕਿ ਬਾਦਲਾਂ ਨੂੰ ਮੈਂ ਖੁੰਡੇ ਨਾਲ ਕੁੱਟੂੰਗਾ ਵਗੈਰਾ ਵਗੈਰਾ, ਸਿੱਧੂ ਬਾਰੇ ਵੀ ਜਿਹੜਾ ਕਾਫੀ ਤਰ੍ਹਾਂ ਦੀ ਬਿਆਨਬਾਜ਼ੀ ਜਦੋਂ ਸਿੱਧੂ ਹੋਰ ਪਾਰਟੀ ਹੁੰਦਾ ਸੀ ਕਰਦਾ ਰਿਹਾ, ਸਿੱਧੂ ਕੈਪਟਨ ਬਾਰੇ ਕਰਦਾ ਰਿਹਾ, ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਇੱਕ ਪਾਕਿਸਤਾਨੀ ਮਿੱਤਰ ਦੇ ਨਾਲ ਕਿਤੇ ਗੁੰਮ ਗਿਆ, ਲੱਭਿਆ ਹੀ ਨਹੀਂ ਇੱਕ ਮਹੀਨਾ, ਉਦੋਂ ਪ੍ਰਕਾਸ਼ ਸਿੰਘ ਬਾਦਲ ਉਹਨੇ ਕਹਿੰਦੇ ਰਹੇ ਕਿ ਉਹ ਆਪਣੀ ਸਹੇਲੀ ਨਾਲ ਭੱਜ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਕਿਹਾ ਕਿ ਤੁਹਾਡੀ ਮਾਂ ਦਾ ਖਸਮ ਆ ਗਿਆ, ਹਾਲਾਂਕਿ ਇਹ ਸ਼ਬਦ ਮੇਰੇ ਨਹੀਂ ਹੈਗੇ, ਇਹ ਕੈਪਟਨ ਅਮਰਿੰਦਰ ਸਿੰਘ ਦੇ ਨੇ। ਤੇ ਇਹ ਬੋਲੀ ਜਿਹੜੇ ਸਾਡੇ ਲੀਡਰਾਂ ਦੀ ਬੋਲੀ ਰਹੀ ਹੈਗੀ ਆ। ਹੁਣ ਸਵਾਲ ਇਹ ਹੈਗਾ ਚਰਨਜੀਤ ਕੇ, ਇਹ ਜਿਹੜੀ ਬੋਲੀ ਹੈ, ਇਹ ਬੋਲੀ ਵਾਲੇ ਲੀਡਰ ਸੱਚੀ ਮੁੱਚੀ ਜਿਹੜੇ ਹੈਗੇ ਆ ਇੱਕ ਸੱਭਿਅਕ ਸਮਾਜ ਦੇ ਲੀਡਰ ਕਹਾਉਣ ਦੇ ਯੋਗ ਹੈਗੇ ਨੇ? ਨਰਿੰਦਰ ਮੋਦੀ ਦੀ ਗੱਲ ਅਸੀਂ ਕਰ ਲੈਂਦੇ ਹਾਂ, ਡਾਕਟਰ ਮਨਮੋਹਨ ਸਿੰਘ ਨੂੰ ਰੇਨਕੋਟ ਵਿੱਚ ਨਹਾਉਣ ਵਾਲਾ, ਇਸੇ ਢੰਗ ਨਾਲ ਜਿਹੜਾ ਹੈਗਾ ਇੱਕ ਕਾਂਗਰਸ ਦੀ ਸੀਨੀਅਰ ਆਗੂ ਨੂੰ ਸਰੂਪਨਖਾ ਦੇ ਹਾਸੇ ਵਾਲੀ ਔਰਤ ਕਹਿਣਾ, ਤੇ ਮਨੋਹਰ ਲਾਲ ਖੱਟਰ ਔਰਤਾਂ ਦੀ ਆਜ਼ਾਦੀ ਦੇ ਮਾਮਲੇ ਨੂੰ ਕਹਿੰਦਾ ਸੀਗਾ ਕਿ ਔਰਤਾਂ ਜਿਹੜੀ ਆਜ਼ਾਦੀ ਦੀ ਮੰਗ ਕਰਦੀ ਹੈ, ਕੀ ਉਹਨਾਂ ਨੂੰ ਨੰਗੇ ਹੋਣ ਦੀ ਆਜ਼ਾਦੀ ਚਾਹੀਦੀ ਆ? ਆਹ ਬੋਲੀ ਜਿਹੜੀ ਹੈਗੀ ਆ ਸਾਡੇ ਲੀਡਰਾਂ ਦੀ ਬੋਲੀ ਹੈਗੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਬੋਲੀ ਵਾਲੇ ਲੀਡਰ ਸੱਚੀ ਮੁੱਚੀ ਸਾਡੇ ਲੀਡਰ ਕਹਾਉਣ ਦੇ ਹੱਕਦਾਰ ਹੈ ਜਾਂ ਨਹੀਂ?
ਸ਼ਿਵਿੰਦਰ ਜੀ, ਮੈਂ ਤੁਹਾਨੂੰ ਇੱਕ ਉਲਟਾ ਸਵਾਲ ਕਰਦਾ। ਬਈ ਲੋਕਤੰਤਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਹੁ ਗਿਣਤੀ ਹੈ ਜਿਹੜੀ ਉਹ ਚੁਣਦੀ ਆ ਲੋਕਾਂ ਨੂੰ, ਕੀ ਇਹ ਕਿਤੇ ਜਿਹੜੇ ਲੀਡਰ ਚੁਣੇ ਜਾ ਰਹੇ ਨੇ ਜਾਂ ਓਵਰਆਲ ਸਾਰਾ ਹੀ ਜਿਹੜੀ ਡੈਮੋਕ੍ਰੈਟਿਕ ਸੈਟਅਪ ਆ, ਜੇ ਬਹੁ ਗਿਣਤੀ ਚੁਣਦੀ ਹੈ ਤੇ ਕਿਤੇ ਇਹ ਤਾਂ ਨਹੀਂ ਵੀ ਬਹੁ ਗਿਣਤੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਬਹੁ ਗਿਣਤੀ ਦਾ ਜਿਹੜਾ ਸੱਭਿਆਚਾਰ ਹੁੰਦਾ ਜਿਹੜਾ ਕੁਝ ਲੋਕਾਂ ਦੇ ਦਿਲਾਂ 'ਚ ਜਾਂ ਜ਼ੁਬਾਨ 'ਤੇ ਹੁੰਦਾ, ਕੀ ਲੀਡਰ ਉਹਦੀ ਨੁਮਾਇੰਦਗੀ ਤਾਂ ਨਹੀਂ ਕਰਦੇ? ਕੀ ਉਹ ਹੀ ਤਾਂ ਨਹੀਂ ਰੈਪ੍ਰਜੈਂਟ ਕਰਦੇ? ਕੀ ਅਸੀਂ ਸਾਡੇ ਵਿੱਚੋਂ ਬਹੁਤ ਇਹੋ ਜਿਹੇ ਤਾਂ ਨਹੀਂ ਵੀ ਅਸੀਂ ਸੱਚੀ ਮੁੱਚੀ ਗਾਲਾਂ ਕੱਢ ਕੇ ਗੱਲ ਕਰਦੇ ਹੋਈਏ, ਜਾਂ ਜਦੋਂ ਗੱਲ ਅਸੀਂ ਦਲੀਲ ਨਾ ਕਰਨੀ ਹੋਵੇ ਤਾਂ ਅਸੀਂ ਉਦੋਂ ਲੜ ਪਈਏ, ਜਾਂ ਦੋ ਧਿਰਾਂ ਆਪਸ ਵਿੱਚ ਦੀ ਗੱਲ ਕਰਦੀਆਂ ਉਹ ਗੱਲ ਹੋ ਰਹੀ ਹੁੰਦੀ ਹੈ, ਅਸੀਂ ਪਾਸੇ ਦੀ ਸ਼ੁਰਲੀ ਛੱਡ ਕੇ ਉਹਨਾਂ ਨੂੰ ਹੋਰ ਲੜਾ ਦਈਏ? ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਹਾਂ, ਛੋਟੀ ਜਿਹੀ ਲੜਾਈ ਹੁੰਦੀ ਆ, ਉਹ ਗੱਲਬਾਤ ਦੇ ਮਸਲੇ ਰਾਹੀਂ ਹੱਲ ਹੋ ਸਕਦੀ ਹੁੰਦੀ ਆ, ਉਹਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ। ਕੀ ਇਹ ਜਿਹੜੇ ਤੁਸੀਂ ਦੱਸੇ ਨੇ ਮਾੜੇ ਰੁਝਾਨ, ਕੀ ਇਹ ਸਾਡੇ ਆਪਣੇ 'ਚ ਤਾਂ ਨਹੀਂ ਪਏ? ਪਹਿਲਾਂ ਆਪਾਂ ਆਪਣੇ ਤੋਂ ਗੱਲ ਸ਼ੁਰੂ ਕਰੀਏ ਨਾ।
ਦੇਖੋ, ਇਹ ਤੁਹਾਡਾ ਜਿਹੜਾ ਸਵਾਲ ਹੈ ਨਾ, ਇਹਦੇ ਵਿੱਚ ਕਾਫੀ ਜਾਨਦਾਰ ਸਵਾਲ ਹੈ। ਉਹ ਇਸ ਲਈ ਜਾਨਦਾਰ ਸਵਾਲ ਹੈ ਕਿ ਪਹਿਲੀ ਗੱਲ ਇਹ ਬਿਲਕੁਲ ਸਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ, ਭਾਵੇਂ ਕਿ ਡੈਮੋਕ੍ਰੇਟਿਕ ਸ਼ਬਦ ਆ ਜਾਂ ਜਮਹੂਰੀਅਤ ਸ਼ਬਦ ਆ, ਬਹੁਤ ਅੱਛਾ ਸ਼ਬਦ ਹੈਗਾ। ਇਹ ਸ਼ਬਦ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ, ਜੇ ਅਸੀਂ ਦੇਖੀਏ ਨਾ ਕਿ ਇਨਸਾਨ ਦੇ ਵਿੱਚ ਡੈਮੋਕ੍ਰੇਟਿਕ ਕਦਰਾਂ ਕਿਵੇਂ ਹੁੰਦੀਆਂ, ਉਹ ਜਦੋਂ ਵਿਅਕਤੀ ਜਿਹੜਾ ਆਪਣੇ ਆਪ ਦਾ ਮਨਨ ਕਰਦਾ, ਆਪਣੇ ਆਪ ਦਾ ਚਿੰਤਨ ਕਰਦਾ, ਉਹ ਆਪਣੇ ਆਪ ਦੀ ਜਿਹੜੀ ਹੈਗੀ ਆ ਪੁਣਛਣ ਕਰਦਾ, ਉਦੋਂ ਜਾ ਕੇ ਉਹ ਕਿਤੇ ਨਾ ਕਿਤੇ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਨੂੰ ਜਿਹੜਾ ਅਪਣਾਉਣ ਵਾਲਾ ਇਨਸਾਨ ਬਣਦਾ। ਪਰ ਸਾਡੇ ਮੁਲਕਾਂ ਦੇ ਵਿੱਚ ਇੱਕ ਚੀਜ਼ ਹੈਗੀ ਹੈ, ਕਿੱਥੇ ਨਾ ਡੈਮੋਕ੍ਰੇਸੀ ਇੱਕ ਪੋਲੀਟੀਕਲੀ ਸਿਸਟਮ ਦੇ ਤੌਰ ਤੇ ਤਾਂ ਅਡੋਪਟ ਹੋ ਗਈ ਜਾਂ ਕਰ ਲਈ ਹੈਗੀ ਆ, ਪਰ ਜਿੱਦਾਂ ਦੀ ਵੀ ਕਰ ਲਈ ਉਹ ਵੱਖਰਾ ਵਿਸ਼ਾ ਹੈਗਾ। ਪਰ ਜਿਹੜਾ ਲੋਕਾਂ ਦਾ ਇੱਕ ਦਿਮਾਗ ਦਾ ਸੈਟਅਪ ਹੈ, ਉਹ ਜਮਹੂਰੀ ਨਹੀਂ ਹੈਗਾ। ਉਹਦੇ ਵਿੱਚ ਉਸੇ ਤਰ੍ਹਾਂ ਦਾ ਜਗੀਰੂ ਸਮੰਤੀ ਜਿਹੜੀਆਂ ਚੀਜ਼ਾਂ ਨੇ, ਹੋਰ ਰਹਿੰਦ ਖੂੰਹਦ ਆ, ਉਹ ਸਾਰੀ ਪਈ ਹੈਗੀ ਆ। ਉਹੀ ਰਹਿੰਦ ਖੂੰਹਦ ਹੁਣ ਲੀਡਰਾਂ ਨੇ ਵੀ ਇਸੇ ਸਮਾਜ ਦੇ ਵਿੱਚ ਆਉਣ, ਲੀਡਰਾਂ ਦੇ ਦਿਮਾਗਾਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਰਹਿੰਦ ਖੂੰਹਦ ਪਈ ਹੈਗੀ ਆ। ਉਹ ਸਮਝਦੀ ਹੈ ਕਿ ਉਹ ਸਮਝਦੇ ਨੇ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਲੀਡਰ ਨਹੀਂ। ਹਾਲਾਂਕਿ ਜੇ ਡੈਮੋਕ੍ਰੇਟਿਕ ਨਜ਼ਰੀਏ ਤਾਂ ਇਹ ਕਹਿੰਦਾ ਹੈਗਾ ਕਿ ਜਿਹੜੇ ਜਿੰਨੇ ਵੀ ਲੀਡਰ ਨੇ ਉਹ ਸਾਡੇ ਸਰਵਿਸ ਪ੍ਰੋਵਾਈਡਰ ਨੇ, ਉਹ ਸਾਨੂੰ ਸਰਵਿਸ ਦੇਣ ਵਾਲੇ ਹੈਗੇ ਨੇ। ਲੇਕਿਨ ਇਹ ਮਸਲਾ ਇਹ ਹੈਗਾ ਕਿ ਲੀਡਰ ਇਹ ਸਮਝਦੇ ਨੇ ਕਿ ਅਸੀਂ ਤਾਂ ਰਾਜੇ ਮਹਾਰਾਜੇ ਬਣ ਗਏ, ਉਹਨਾਂ ਦਾ ਜਿਹੜਾ ਆਉਣਾ ਜਾਣਾ ਉੱਠਣਾ ਬੈਠਣਾ। ਤੁਸੀਂ ਦੇਖੋ ਕਿ ਜਦੋਂ ਮੁਲਕ ਆਜ਼ਾਦ ਹੋਇਆ ਸੀ ਉਦੋਂ ਤੋਂ ਹੀ ਉਦਾਹਰਨ ਲੈ ਲੈਂਦੇ ਹਾਂ, ਉਦੋਂ ਦੇ ਨੇਤਾਵਾਂ ਨੂੰ ਮਿਲਣਾ ਬੜਾ ਸੌਖਾ ਹੁੰਦਾ ਸੀਗਾ, ਉਹਨੂੰ ਪੁਰਾਣੇ ਬਜ਼ੁਰਗ ਮਿਲ ਜਾਣਗੇ, ਜੇ ਕਿਸੇ ਦੀ ਉਮਰ 70-85 ਸਾਲ ਦੀ 80-85 ਸਾਲ ਦੀ ਹੈ, ਵੀ ਅਸੀਂ ਮੈਂ ਜੀ ਫਲਾਣੇ ਲੀਡਰ ਨੂੰ ਜਿਹੜਾ ਹੈਗਾ ਵਾ ਮਿਲਿਆ ਸੀਗਾ, ਆਰਾਮ ਨਾਲ ਮਿਲ ਗਿਆ, ਕੋਈ ਚੱਕਰ ਨੀ ਸੀਗਾ ਹੈ। ਤੇ ਹੁਣ ਜਾ ਕੇ ਜਿਹੜਾ ਦੇਖ ਲਓ, ਤੇ ਮੈਂ ਜਿਵੇਂ ਦੱਸੀ ਹੈ ਪਹਿਲਾਂ ਵੀ ਮਿਲਣਾ ਬੜਾ ਔਖਾ ਵਾ, ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਡੈਮੋਕ੍ਰੇਸੀ ਦੀ ਤੁਸੀਂ ਗੱਲ ਕੀਤੀ ਹੈ, ਉਹ ਲੀਡਰ ਵੀ ਸਾਡੇ ਸਮਾਜ 'ਚ ਚੁਣ ਕੇ ਆਉਂਦੇ ਨੇ। ਸਾਡੇ ਸਮਾਜ ਦੇ ਵਿੱਚ ਹਾਲੇ ਵੀ ਜਿਹੜਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਉਹੀ ਸਮੰਤਰੀ ਚੀਜ਼ਾਂ ਨੇ, ਜਗੀਰੂ ਚੀਜ਼ਾਂ ਨੇ, ਉਹ ਪਈਆਂ ਹੈਗੀਆਂ ਨੇ, ਤੇ ਉਸੇ ਚੀਜ਼ ਦੀ ਜਿਹੜੀ ਰਿਫਲੈਕਸ਼ਨ ਸਾਡੀ ਜਿਹੜੀ ਹੈਗੀ ਹੈ ਸਿਆਸਤ ਵਿੱਚੋਂ ਵੀ ਝਲਕਦੀ ਹੈ।
ਸ਼ਿਵਿੰਦਰ ਜੀ, ਕਈ ਵਾਰੀ ਲੋਕਾਂ ਨੂੰ ਲੱਗਣ ਲੱਗ ਜਾਂਦਾ, ਹਾਲਾਂਕਿ ਜਿਹੜਾ ਬੰਦਾ ਠੰਮੇ ਨਾਲ ਚੱਲਦਾ, ਪਿਆਰ ਸਤਿਕਾਰ ਨਾਲ ਗੱਲ ਕਰਦਾ, ਜਿਹੜਾ ਉਹ ਢੰਗ ਟੈਕਨੀਕ ਲੋਕਾਂ ਤੇ ਟੇਕ ਰੱਖ ਕੇ ਲੋਕਾਂ ਦੇ ਮਸਲੇ ਵਧੀਆ ਹੱਲ ਕਰਾ ਸਕਦਾ, ਲੋਕ ਉਹਨੂੰ ਕਹਿ ਦਿੰਦੇ ਉਹ ਲੈ ਇਹ ਕਾਹਦਾ ਬੰਦਾ, ਇਹ ਸਾਊ ਜਿਹਾ ਬੰਦਾ, ਇਹਨੂੰ ਤਾਂ ਘਰੇ ਨਹੀਂ ਕੋਈ ਪੁੱਛਦਾ, ਇਹ ਕਿਵੇਂ ਪੋਲੀਟੀਕਲ ਲੀਡਰ ਬਣ ਜੂ, ਜਾਣੀ ਉਹ ਇੱਕ ਪੋਲੀਟੀਕਲ ਲੀਡਰ ਦਾ ਗੁਣ ਇਸ ਤਰ੍ਹਾਂ ਵੇਖਦੇ ਨੇ ਵੀ ਅਗਰੈਸਿਵ ਹੋਵੇ, ਧੱਕੜ ਹੋਵੇ, ਗਾਲਾਂ ਕੱਢਣ ਵਾਲਾ ਹੋਵੇ, ਅਤੇ ਮੌਕੇ 'ਤੇ ਕਿਤੇ ਨਾ ਕਿਤੇ ਉਹ ਕਿਸੇ ਦੇ ਗਲ 'ਚ ਵੀ ਹੱਥ ਪਾ ਲੈਂਦਾ ਹੋਵੇ, ਇਸੇ ਵਿੱਚੋਂ ਉਹ ਕਈ ਵਾਰੀ ਜਿਵੇਂ ਠੀਕ ਹੈ, ਇੱਥੇ ਸਾਡੇ ਬਥੇਰੇ ਸਪੋਰਟਰ ਹੈਗੇ ਨੇ ਅੱਡ ਅੱਡ ਪਾਰਟੀਆਂ ਦੇ, ਆਮ ਆਦਮੀ ਪਾਰਟੀ ਦੇ ਨੇ, ਕਾਂਗਰਸ ਦੇ ਨੇ, ਬੈਂਸ ਦੇ ਸਪੋਰਟਰ ਵੀ ਹੋ ਸਕਦੇ ਨੇ, ਉਹ ਕਹਿੰਦੇ ਜੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ, ਸਗੋਂ ਕਈ ਵਾਰੀ ਲੋਕ ਆਪਣੀ ਤਾਕਤ ਦੇ ਨਾਲ ਮਸਲਾ ਹੱਲ ਕਰਵਾ ਸਕਦੇ ਹੁੰਦੇ ਆ, ਇਹੋ ਜਿਹੇ ਬੰਦੇ ਆ ਜਾਂਦੇ ਆ ਜਦੋਂ ਉਹ ਗੱਲ ਜਿਵੇਂ ਤੁਸੀਂ ਦੱਸਿਆ ਵੀ ਹੁਣ ਗੱਲ ਆਮ ਲੋਕਾਂ ਦੇ ਇਨਸਾਫ ਦੀ ਤਾਂ ਹੈ ਨਹੀਂ, ਦੋ ਜਿਹੜੇ ਇੱਕ ਪਾਸੇ DC ਹੈ, ਦੂਜੇ ਪਾਸੇ ਬੈਂਸ ਸਾਹਿਬ ਨੇ, ਦੋਨਾਂ ਦੀ ਈਗੋ, ਦੋਨਾਂ ਦੇ ਬੋਲਣ ਚੱਲਣ ਦਾ ਢੰਗ, ਵੈਸੇ ਕਿਸੇ ਨੂੰ ਇਹ ਕਹਿਣਾ ਹੀ ਨਹੀਂ ਚਾਹੀਦਾ ਜੀ ਵੀ ਤੇਰੇ ਪਿਓ ਦਾ ਦਫ਼ਤਰ ਆ, ਬੈਂਸ ਸਾਹਿਬ ਦੇ ਕਿਹੜਾ ਪਿਓ ਦਾ ਦਫ਼ਤਰ ਸੀ, ਹਾਲਾਂਕਿ ਜਿਹੜਾ ਕੁਝ DC ਸਾਹਿਬ ਕਰ ਰਹੇ ਸੀ ਉਹ ਵੀ ਗਲਤ ਆ, ਜੇ ਕਿਸੇ ਬੰਦੇ ਨੂੰ ਇਹ ਕਹਿਣਾ ਜਿਹਦਾ ਭੈਣ ਭਰਾ ਮਰ ਗਿਆ ਵੀ ਤੂੰ ਇੱਥੇ ਸ਼ਕਲ ਇਹਦੀ ਨਾਲ ਹੀ ਮਿਲਦੀ ਆ ਦੂਜੇ ਮਰੇ ਪਏ ਬੰਦੇ ਦੀ, ਚੱਲ ਤੂੰ ਇਹੀ ਲੈ ਜਾ, ਜਾਂ ਆਨਾਕਾਨੀ ਕਰਨੀ, ਜਾਂ ਜਿੰਨੀਆਂ ਗੱਲਾਂ ਤੁਸੀਂ ਦੱਸਿਆ ਵੀ ਜਾਲੀ ਫੈਕਟਰੀ ਚੱਲ ਰਹੀ ਸੀ, ਗੈਰ ਕਾਨੂੰਨੀ ਫੈਕਟਰੀ, ਉਹ ਗਲਤ ਨੇ, ਪਰ ਜਿਸ ਲਹਿਜੇ ਦੇ ਵਿੱਚ, ਜਿਸ ਜ਼ੁਬਾਨ ਦੇ ਵਿੱਚ ਲੋਕਾਂ ਦਾ ਚੁਣਿਆ ਹੋਇਆ ਬੰਦਾ ਗੱਲ ਕਰ ਰਿਹਾ, ਸਾਡੇ ਪੰਜਾਬੀ ਬੰਦੇ ਸਮਝਦੇ ਨੇ ਜੀ, ਕਹਿੰਦੇ ਗੱਲ ਠੀਕ ਆ, ਕਿਸੇ ਨੂੰ ਇਹ ਕਹਿਣਾ ਵੀ ਤੇਰੇ ਪਿਓ ਦਾ ਦਫ਼ਤਰ, ਹਾਲਾਂਕਿ ਇਹ ਭਾਸ਼ਾ ਦੇ ਵਿੱਚ ਆਪਣੇ ਆਪ ਜਿਹੜੀ ਇਹ ਭਾਸ਼ਾ ਬੋਲੀ ਜਾ ਰਹੀ ਆ ਨਾ, ਫਿਰ ਇਹਨੂੰ ਡਿਫੈਂਡ ਕੀਤਾ ਜਾ ਰਿਹਾ, ਮੈਂ ਤਾਂ ਇਹੀ ਕਿਹਾ ਵੀ ਇਹ ਤਾਂ ਪਬਲਿਕ ਦਾ ਦਫ਼ਤਰ ਆ, ਕਿਹੜਾ ਤੇਰੇ ਪਿਓ ਦਾ ਦਫ਼ਤਰ ਆ, ਇਹ ਭਲਾ MLA ਸਾਹਿਬ ਨੂੰ ਕੋਈ ਕਵੇ ਜਾ ਕੇ ਉੱਥੇ, ਆਮ ਬੰਦਾ ਚੱਲਿਆ ਜਾਵੇ ਅਤੇ MLA ਸਾਹਿਬ ਨੂੰ ਮਿਲਣਾ, ਅਤੇ ਆਮ ਬੰਦਾ ਉੱਥੇ ਜਾ ਕੇ ਕਹੇ ਵੀ ਭਾਈ ਇਹ ਕਿਹੜਾ ਤੁਹਾਡੇ ਪਿਓ ਦਾ ਦਫ਼ਤਰ ਆ, ਇਹ ਤਾਂ ਲੋਕਾਂ ਦਾ ਦਫ਼ਤਰ ਹੀ ਆ ਨਾ, ਹਰ ਇੱਕ ਥਾਂ ਦੀ ਇੱਕ ਮਰਿਆਦਾ ਹੁੰਦੀ ਆ, ਹੁਣ ਜੇ ਇਹਨੂੰ ਭਾਵੇਂ ਧਾਰਮਿਕ ਸਥਾਨ 'ਤੇ ਲਾ ਲਓ, ਇਹਨੂੰ ਜਿੱਥੇ ਮਰਜ਼ੀ ਲਾ ਲਓ, ਇਹ ਗੱਲ ਕਰਨ ਦਾ ਤਰੀਕਾ ਨਾ ਜਿਹੜਾ, ਮੈਂ ਇਹਨੂੰ ਦੇਖੋ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਮਾੜੀ ਲੱਗੇ, ਮੈਂ ਇਹਨੂੰ ਜੱਟਵਾਦ ਕਹਿੰਦਾ ਜੀ ਪਿਓਰ, ਬਈ ਆਪਣੀ ਧੌਂਸ ਆ ਜਿਹੜੀ ਤੁਸੀਂ ਜਗੀਰੂ ਸੋਚ ਕਿਹਾ ਸੀਗਾ ਵੀ ਹਰੇਕ 'ਤੇ ਠੋਸਣੀ, ਵੀ ਇਹਨੂੰ ਫਿਰ ਜਾਇਜ਼ ਠਹਿਰਾਉਣਾ, ਵੀ ਠੀਕ ਹੈ ਮੌਕੇ 'ਤੇ ਤਕਰਾਰ ਦੇ ਵਿੱਚ ਤਿੱਥੋਂ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਿਆ, ਹਾਲਾਂਕਿ ਜਦੋਂ ਉਹ ਕਹਿ ਰਹੇ ਸੀ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਠੀਕ ਆ ਭਾਈ ਮੇਰੀ ਗੱਲ ਨਾ ਕਰ, ਆਹ ਜਿਹੜੇ ਲੋਕ ਪਿੱਛੇ ਬੈਠੇ ਇਹਨਾਂ ਦੀ ਤਾਂ ਗੱਲ ਕਰ, ਜੇ ਤੇਰੇ ਕੋਲ ਘੰਟਾ ਟਾਈਮ ਹੈ ਨਹੀਂ, ਅੱਧਾ ਘੰਟਾ ਕੋਈ, ਅਸੀਂ ਤੇਰੇ ਦਫ਼ਤਰ 'ਚ ਬਾਹਰ ਬੈਠ ਜਾਂਦੇ ਹਾਂ ਭਾਈ, ਅਸੀਂ ਤਾਂ ਰਾਤ ਤੱਕ ਇੱਥੇ ਹੀ ਬੈਠਾਂਗੇ, ਇੱਕ ਗੱਲ ਉਹਨਾਂ ਨੇ ਬਹੁਤ ਜ਼ਿਆਦਾ ਕਹੀ ਸੀ ਬਈ ਸਾਡੇ ਕੋਲ ਆਪਣੀ ਗੱਲ ਸਰਾਉਣ ਦਾ ਤਰੀਕਾ ਹੈਗਾ, ਬਸ ਇਹ ਤਰੀਕਾ ਹੈਗਾ ਕਿ ਅੱਗੇ ਚੁੱਪ ਕਰ ਜਾਂਦੇ, ਇਹ ਜਿਹੜੀ ਐਕਚੁਅਲੀ ਕੀ ਹੈ ਵੀ ਜਿਹੜੇ ਲੋਕ ਉੱਥੇ ਕੁਝ ਹੈਗੀਆਂ ਨੇ ਪਾਰਟੀਆਂ, ਜਿਹਦੇ 'ਚ ਆਮ ਆਦਮੀ ਪਾਰਟੀ ਵੀ ਹੈ, ਇੱਕ ਇਹ ਵੀ ਹੈਗੇ ਨੇ, ਜਾਂ ਕੁਝ ਹੋਰ ਮਾਰਕੇਬਾਜ਼ ਅਨਸਰ ਹੈਗੇ ਨੇ, ਇਹਨਾਂ ਦੀ ਥੋੜ੍ਹੀ ਜਿਹੀ ਨਾ ਇਹਨਾਂ ਨੂੰ ਲੋੜ ਆ ਵੀ ਲੋਕਾਂ ਦੇ ਵਿੱਚ ਗਰਮ ਗਰਮ ਗੱਲਾਂ ਕਰਕੇ ਟਿਕੇ ਰਹਿਣਾ, ਅਤੇ ਉਹ ਫਿਰ ਉਹ ਗਰਮ ਗਰਮ ਜਿਹੜਾ ਸਮਾਜ ਦੇ ਵਿੱਚ ਸੈਕਸ਼ਨ ਬੈਠਾ, ਜਿਹੜਾ ਠਰੰਮੇ ਵਾਲਾ ਨਹੀਂ, ਪੇਸ਼ੈਂਸ ਵਾਲਾ ਨਹੀਂ, ਜਿਹਨੂੰ ਗੱਲ ਕਰਨ ਦੀ ਤਮੀਜ਼ ਨਹੀਂ, ਇਹ ਉਹ ਸੈਕਸ਼ਨ ਨੂੰ ਕੇਟਰ ਕਰਦੇ ਨੇ, ਉਹ ਫਿਰ ਅੱਗੇ ਪਿੰਡਾਂ ਦੇ ਵਿੱਚ ਆਪਣੀ ਭੱਲ ਬਣਾਉਂਦਾ, ਮਤਲਬ ਲੱਠ ਮਾਰਾਂ ਦਾ ਟੋਲਾ ਜੀ ਇਹ। ਮੈਂ ਤਾਂ ਜਦੋਂ ਇਹਨਾਂ ਨੇ ਤਹਿਸੀਲਦਾਰ ਕੁੱਟਿਆ ਸੀ ਨਾ ਕਿੰਨੇ ਸਾਲ ਪਹਿਲਾਂ, ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਇਹ ਬਹੁਤ ਗਲਤ ਗੱਲ ਆ, ਇੱਕ ਤੁਸੀਂ ਇਮਾਨਦਾਰ ਆਫਿਸਰ ਆ, ਕਿਤੇ ਉੱਥੇ ਲੱਖਾਂ ਦੀ ਗਿਣਤੀ ਮਗਰ ਕੋਈ ਇਮਾਨਦਾਰ ਬੰਦਾ ਇੱਥੇ ਆਉਂਦਾ ਵੀ ਤੁਸੀਂ ਆਪਣੀ ਭੱਲ ਬਣਾਉਣ ਵਾਸਤੇ ਇਮਾਨਦਾਰ ਬੰਦੇ ਦੀ ਬੇਇੱਜ਼ਤੀ ਕਰਦੇ ਹੋ। ਅੱਛਾ, ਜੇ ਕੋਈ ਉਹ ਬੇਈਮਾਨ ਹੁੰਦਾ ਤਾਂ ਨਾ ਤਾਂ ਉਹਨੇ ਆਪਦੀ ਦਸਤਾਰ ਪਾਸੇ ਰੱਖਣੀ ਸੀ, ਨਾ ਉਹਨੇ ਬਿਨਾਂ ਕੱਪੜਿਆਂ ਤੋਂ ਆਉਣਾ ਸੀ, ਉਹ ਬੰਦੇ ਦੀ ਜ਼ਮੀਰ ਦੇ ਉੱਤੇ ਸੱਟ ਵੱਜੀ ਆ। ਇਸੇ ਤਰ੍ਹਾਂ ਚਲੋ ਇਹ DC ਦੀ ਤਾਂ ਆਪਣੀ ਗਲਤੀ ਵੀ ਸੀਗੀ, ਪਰ ਉਹ ਤਹਿਸੀਲਦਾਰ ਦੀ ਕੋਈ ਗਲਤੀ ਨਹੀਂ ਸੀ। ਉਦੋਂ ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ ਨਾ, ਫਿਰ ਲੋਕ ਕਹਿੰਦੇ ਜੀ ਤੁਸੀਂ ਤਾਂ ਬੈਂਸ ਸਾਹਿਬ ਦਾ ਵਿਰੋਧ ਕਰਦੇ ਹੋ। ਦੇਖੋ ਜੀ, ਵਿਰੋਧ ਤਾਂ ਅਸੀਂ ਤਾਂ ਟੈਂਡੈਂਸੀਜ਼ ਦਾ ਕਰਦੇ ਹਾਂ, ਜਿਹੜੇ ਮਾੜੇ ਰੁਝਾਨ ਹੁੰਦੇ ਨੇ, ਆਪਣੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਨਿੱਜੀ ਤੌਰ 'ਤੇ ਕਿਸੇ ਨਾਲ ਪਿਆਰ ਨਹੀਂ, ਪਰ ਇਹ ਹੈ ਸ਼ਿਵਿੰਦਰ ਜੀ ਜਿਵੇਂ ਤੁਸੀਂ ਗੱਲਾਂ ਕੀਤੀਆਂ, ਸਾਡੀ ਮਾਨਸਿਕਤਾ ਦੇ ਵਿੱਚ ਅਜੇ ਫਿਊਡਲ ਥੌਟਸ ਪਈਆਂ ਨੇ, ਅਸੀਂ ਆਪਣੇ ਆਪ ਅਸੀਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਢਲੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਲੋਕਤੰਤਰ ਕੀ ਹੁੰਦਾ, ਅਸੀਂ ਕਿਸੇ ਦੇ ਦਫ਼ਤਰ ਦੇ ਵਿੱਚ ਧੱਕੇ ਨਾ ਵੜ ਕੇ ਉਹਨੂੰ ਕਹਿੰਦੇ ਹਾਂ ਵੀ ਤੇਰੇ ਪਿਓ ਦਾ ਦਫ਼ਤਰ ਆ, ਵੀ ਸਾਡੇ ਵੀ ਕਿਹੜਾ ਪਿਓ ਦਾ ਦਫ਼ਤਰ ਆ ਇਹ, ਵੀ ਅਸੀਂ ਉੱਥੇ ਜਦੋਂ ਮਰਜ਼ੀ ਅਸੀਂ ਉੱਥੇ ਚਲੇ ਜਾਈਏ। ਹਾਂ, ਜੇ ਲੋਕਾਂ ਦਾ ਕੋਈ ਮੁੱਦਾ ਹੈਗਾ ਟਾਈਮ ਲਓ, ਆਫਿਸਰ ਆਫੀਸਰ ਕਹਿ ਰਿਹਾ ਵੀ ਮੇਰੇ ਕੋਲ ਗੱਲ ਕਰਨ ਦਾ ਟਾਈਮ ਨਹੀਂ, ਉਹਦੇ ਕੋਲ ਅਧਿਕਾਰ ਆ ਕਹਿ ਸਕਦਾ, ਜਿਵੇਂ ਬਿਲਕੁਲ ਬੈਂਸ ਸਾਹਿਬ ਜਾਂ ਹੋਰ MLA ਕਹਿ ਸਕਦੇ ਨੇ ਕਿਸੇ ਵੇਲੇ ਵੀ ਦੇਖੋ ਭਾਈ ਮੇਰੇ ਕੋਲ ਸਮਾਂ ਨਹੀਂ, ਤੁਸੀਂ ਕੱਲ੍ਹ ਨੂੰ ਆ ਜਾਓ, ਅਪੁਆਇੰਟਮੈਂਟ ਲੈਂਦੇ, ਰਾਤ ਤੱਕ ਉੱਥੇ ਬੈਠਦੇ, ਧਰਨੇ 'ਤੇ ਬੈਠ ਜਾਂਦੇ ਬਾਹਰ, ਪਰ ਆਹ ਸ਼ਬਦ ਵਰਤਣੇ ਅਸੀਂ ਪੰਜਾਬੀ ਆਮ ਹੀ ਆਪਣੀ ਭਾਸ਼ਾ 'ਚ ਵਰਤਦੇ ਹਾਂ ਵੀ ਜਦੋਂ ਸਾਡੀ ਸਹਿਮਤੀ ਨਾ ਹੁੰਦੀ ਅਸੀਂ ਕਹਿੰਦੇ ਤੇਰੇ ਕਿਹੜਾ ਪਿਓ ਦਾ। ਖੈਰ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਮੈਂ ਵੀ ਸਮਾਂ ਕਾਫੀ ਲੈ ਲਿਆ, ਬ੍ਰੇਕ ਵੀ ਲੈਣੀ ਪੈਣੀ, ਇੱਕ ਕਾਲਰ ਦੀ ਕਾਲ ਲੈ ਕੇ ਤੇ ਫਿਰ ਆਪਾਂ ਬ੍ਰੇਕ ਲੈਂਦੇ ਹਾਂ, ਥਾਪਰ ਸਾਹਿਬ ਨੂੰ ਬਾਅਦ 'ਚ ਲਵਾਂਗੇ ਲਾਈਨ 'ਤੇ। ਹਾਂਜੀ ਨਿੱਕਾ, ਸਵਾਗਤ ਜੀ ਤੁਹਾਡਾ। ਹੈਲੋ, ਨੈਕਸਟ ਕਾਲ। ਹਾਂਜੀ ਥਾਪਰ ਸਾਹਿਬ, ਤੁਸੀਂ ਆਉਂਦਾ ਹੀ ਰਹੋ।
ਹਾਂਜੀ ਬ੍ਰਦਰ ਜੀ, ਬ੍ਰਦਰ ਸਾਹਿਬ
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਵਾਜ਼ ਆ ਰਹੀ ਜੀ?
ਹਾਂਜੀ ਆ ਰਹੀ ਹੈ ਬਿਲਕੁਲ ਜੀ।
ਓਕੇ ਜੀ, ਬਹੁਤ ਧੰਨਵਾਦ ਬ੍ਰਦਰ ਸਾਹਿਬ। ਸੋ ਵਨ ਟੱਚ ਕਮਿਊਨੀਕੇਸ਼ਨ ਦੇ ਕੁਝ ਡੀਲ ਨੇ ਜੀ, ਹਾਈ ਸਪੀਡ ਇੰਟਰਨੈਟ ਦੇ ਬਹੁਤ ਹੀ ਵਧੀਆ ਪਲਾਨ ਨੇ ਆਪਣੇ ਕੋਲ ਪੂਰੇ 39 ਦੇ ਵਿੱਚ। ਸੋ ਆਪਣੇ ਕੋਲ ਇਸ ਵਕਤ 150 ਦੀ ਸਪੀਡ ਦੀ ਇੰਟਰਨੈਟ ਅਨਲਿਮਿਟਡ ਜਿਹੜੀ ਹੈ ਜੀ, ਸਿਰਫ $30 ਦਾ ਪਲਾਨ ਹੈ। 300 ਵਾਲਾ ਪਲਾਨ ਆਪਣੇ ਕੋਲ 33 ਦੇ ਵਿੱਚ ਹੈ, 500 ਦੀ ਸਪੀਡ ਦੀ ਅਨਲਿਮਿਟਡ ਇੰਟਰਨੈਟ ਆਪਣੇ ਕੋਲ 38 ਦੇ ਵਿੱਚ, ਜਾਂ ਫਿਰ 1000 ਦੀ ਇੰਟਰਨੈਟ ਅਨਲਿਮਿਟਡ ਲੈਣੀ ਹੋਵੇ ਤਾਂ $48। ਸੋ ਕਿਸੇ ਵੀ ਸਰੋਤੇ ਨੇ ਅਗਰ ਇੰਟਰਨੈਟ ਲੈਣੀ ਹੈ ਜੀ, ਜਾਂ ਫਿਰ ਇੰਟਰਨੈਟ ਦਾ ਬਿੱਲ $5,600 ਤੋਂ ਵੱਧ ਆ ਸਰੋਤੇ, ਜ਼ਰੂਰ ਸੰਪਰਕ ਕਰ ਲੈਣ। ਸੈੱਲ ਫੋਨ ਦੇ ਵੱਖੋ ਵੱਖਰੇ ਪਲਾਨ ਨੇ, ਬਹੁਤ ਹੀ ਵਧੀਆ ਪਲਾਨ ਨੇ ਜੀ। $25 ਚ ਆਪਣੇ ਕੋਲ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ ਮੈਸੇਜ, 1 GB ਦਾ ਡਾਟਾ ਹੈਗਾ, $40 ਦਾ ਸਟੂਡੈਂਟ ਸਪੈਸ਼ਲ ਚੱਲ ਰਿਹਾ ਆਪਣੇ ਕੋਲ, 5 GB ਡਾਟਾ ਹੈਗਾ। $80 ਦੇ ਵਿੱਚ ਆਪਣੇ ਕੋਲ ਜਿਹੜਾ ਜੀ ਇਸ ਵਕਤ ਬਿਲਕੁਲ ਅਨਲਿਮਿਟਡ ਸੈੱਲ ਫੋਨ ਦਾ ਡਾਟਾ ਹੈਗਾ, ਔਰ ਇਸ ਡੀਲ ਨੂੰ US ਐਂਡ ਕੈਨੇਡਾ ਦੋਨਾਂ ਹੀ ਕੰਟਰੀਆਂ ਦੇ ਵਿੱਚ ਬਿਨਾਂ ਰੋਮਿੰਗ ਤੋਂ ਸਰੋਤੇ ਯੂਜ਼ ਕਰ ਸਕਦੇ ਨੇ, ਔਰ ਅਨਲਿਮਿਟਡ ਡਾਟੇ ਦੇ ਵਿੱਚ ਬਿਲਕੁਲ ਵੀ ਜਿਹੜੀ ਸਪੀਡ ਆ ਉਹ ਘੱਟ ਨਹੀਂ ਹੁੰਦੀ ਜੀ। ਤੇ ਆਪਣੇ ਕੋਲ ਹੋਮ ਫੋਨ ਦੇ ਵਿੱਚ ਜਿਹੜਾ ਜੀ ਵਰਲਡ ਵਾਈਡ ਇੰਟਰਨੈਸ਼ਨਲ 70 ਕੰਟਰੀਆਂ, ਇੰਡੀਆ ਦੇ ਨਾਲ ਨਾਲ ਯੂਰਪ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਸਰੋਤੇ ਕਾਲ ਕਰ ਸਕਦੇ। ਅਗਰ ਕਿਸੇ ਵੀ ਸਰੋਤੇ ਕੋਲ ਇਹ ਡੀਲ ਲੱਗੀ ਹੋਈ ਆ, $20 ਤੋਂ ਵੱਧ ਬਿੱਲ ਆ ਰਿਹਾ ਜਾਂ ਵੈਸੇ ਹੀ ਸਰਵਿਸ ਵਧੀਆ ਨਹੀਂ ਹੈਗੀ, ਸਰੋਤੇ ਜ਼ਰੂਰ ਸੰਪਰਕ ਕਰ ਸਕਦੇ ਨੇ। ਫੋਨ ਦਾ ਅਡੈਪਟਰ $50 ਦਾ ਸਾਡੇ ਵੱਲੋਂ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਸੋ ਬਿਜ਼ਨਸ ਇੰਟਰਨੈਟ ਤੇ ਬਿਜ਼ਨਸ ਫੋਨ ਲਾਈਨ ਬਹੁਤ ਹੀ ਵਧੀਆ ਪੈਕੇਜ ਨੇ ਜੀ, $19.95 ਚ ਬਿਜ਼ਨਸ ਫੋਨ ਲਾਈਨ ਸਾਰੇ ਕਾਲਿੰਗ ਫੀਚਰ ਦੇ ਨਾਲ। ਤੇ ਇਸ ਦੇ ਵਾਸਤੇ ਸਰੋਤੇ ਪਹੁੰਚ ਸਕਦੇ ਆ ਜੀ 8 ਮੈਲੀ ਡਰਾਈਵ ਯੂਨਿਟ 203 ਬ੍ਰੈਂਪਟਨ ਦੇ ਵਿੱਚ। ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636-36 ਤੇ ਕਾਲ ਕੀਤੀ ਜਾ ਸਕਦੀ ਆ। ਬ੍ਰਦਰ ਸਾਹਿਬ ਸਮਾਂ ਦੇਣ ਲਈ ਬਹੁਤ ਧੰਨਵਾਦ,
ਮਿਹਰਬਾਨੀ ਜੀ, ਮਿਹਰਬਾਨੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਉਂਦੇ ਹਾਂ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-442-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ
647-242-4600।
ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ, ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ 647-501-4385।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਸਪੋਂਸਰ ਕਰ ਰਹੇ ਨੇ ਜੀ, ਫੈਮਿਲੀ ਲਿਟੀਗੇਸ਼ਨ ਦੇ ਲੋਇਰ ਨੇ ਜੀ ਇਹ 905-799-5900 ਇਹਨਾਂ ਦਾ ਨੰਬਰ ਆ। ਕਈ ਵਾਰੀ ਪਰਿਵਾਰ ਦੇ ਵਿੱਚ ਝਗੜਾ ਹੋ ਜਾਂਦਾ, ਪਰਿਵਾਰ ਟੁੱਟ ਜਾਂਦਾ, ਅਲੱਗ ਅਲੱਗ ਹੋ ਜਾਂਦੇ ਨੇ ਪਰਿਵਾਰ ਦੇ ਮੈਂਬਰ ਨੇ ਜਿਹੜੇ, ਪ੍ਰੋਪਰਟੀ ਇਸ਼ੂਜ਼ ਆ ਜਾਂਦੇ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ, ਕਈ ਵਾਰੀ ਸਪਾਊਸਲ ਸਪੋਰਟ ਦਾ ਚੱਕਰ ਪੈ ਜਾਂਦਾ, ਤੁਸੀਂ ਅਜਿਹੇ ਕੇਸਾਂ ਦੇ ਵਿੱਚ ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰ ਲਿਓ 905-799-5900 ਇਹਨਾਂ ਦਾ ਨੰਬਰ ਆ। ਸ਼ੋਪਰਜ਼ ਵਰਲਡ ਕੋਲ ਆਫਿਸ ਹੈਗਾ ਜੀ ਇਹਨਾਂ ਦਾ। ਰਾਜਕਲਸੀ ਕੋਲੇ ਕਾਫੀ ਸਾਰੀਆਂ ਵਧੀਆ ਪ੍ਰੋਪਰਟੀਜ਼ ਹੁੰਦੀਆਂ ਜੀ, ਰੋਇਲ ਸਟਾਰ ਰੀਅਲਟੀ ਨਾਲ ਕੰਮ ਕਰਦੇ ਨੇ ਕਾਫੀ ਲੰਬੇ ਅਰਸੇ ਤੋਂ। 416-566-2075 ਦਾ ਨੰਬਰ ਹੈ ਜੀ। ਤੁਸੀਂ ਕੋਈ ਬਰੈਂਪਟਨ 'ਚ, ਮਿਸੀਸਾਗਾ ਦੇ ਵਿੱਚ, ਕੈਲਡਨ ਦੇ ਵਿੱਚ ਜਾਂ ਵਾਟਰਲੂ ਕਿਚਨਰ ਦੇ ਵਿੱਚ, ਈਵਨ ਲੰਡਨ ਦੇ ਵਿੱਚ ਤੁਸੀਂ ਕੋਈ ਘਰ ਲੈਣਾ, ਪ੍ਰੋਪਰਟੀ ਲੈਣੀ, ਇਨਵੈਸਟਮੈਂਟ ਪ੍ਰੋਪਰਟੀ, ਤੁਸੀਂ ਇਹਨਾਂ ਨਾਲ ਤਾਲਮੇਲ ਕਰਿਓ। ਕੋਈ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। 416-566-2075 ਇਹਨਾਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ। ਪਹਿਲੀ ਕਾਲ 'ਤੇ ਚੱਲਦੇ ਹਾਂ ਜੀ। ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਦੇਖੋ, ਮੈਂ ਇਹ ਗਾਲਾਂ ਪ੍ਰਤੀ ਕਹਿਣਾ ਚਾਹੁੰਦਾ ਵੀ ਇਹ ਇਨਸਾਨੀ ਚਰਿੱਤਰ ਦਾ ਅਨਿੱਖੜ ਮਾਂਗ ਨੇ ਜੀ। ਜਿਵੇਂ ਅਸੀਸਾਂ ਦਾ ਵਿਗੜਿਆ ਹੋਇਆ ਰੂਪ ਹੀ ਗਾਲਾਂ ਨੇ। ਗਾਲਾਂ ਕਿਸੇ ਜਾਤੀ ਦੀਆਂ ਅਚੇਤ ਕ੍ਰੋਧਿਤ ਭਾਵਨਾਵਾਂ ਜਿਹੜੀਆਂ ਹੁੰਦੀਆਂ ਉਹਦਾ ਬੋਧ ਕਰਵਾਉਂਦੀਆਂ ਸੀ ਜੀ। ਅਪੂਰਨ ਸਧਰਾਂ ਜਦੋਂ ਬਕਾਰੀ ਹੋ ਕੇ ਗਾਲਾਂ ਵਿੱਚ ਪ੍ਰਤੀਬਿੰਬਤ ਹੁੰਦੀਆਂ ਨੇ, ਜਦੋਂ ਸਦਾਚਾਰ ਤੇ ਨੈਤਿਕਤਾ ਵਿੱਚ ਜਿਹੜਾ ਬੱਝਿਆ ਹੋਇਆ ਮਨ ਆ ਉਹ ਅਵੈੜਾ ਹੋ ਕੇ ਖਰੂਦ ਪਾਉਂਦਾ ਤੇ ਉਹਦੇ ਅੰਦਰ ਦੇ ਸਾਰੇ ਖਲੇਪੜ ਤੇ ਜਾਲੇ ਜੰਗਾਲ ਹੂੰਜ ਕੇ ਬਾਹਰ ਸੁੱਟ ਧਰਦਾ ਹੈ ਜੀ।
ਕਿਆ ਬਾਤ ਹੈ।
ਤੇ ਇਹਨਾਂ ਦੇ ਕਈ ਰੂਪ ਨੇ, ਹੁਣ ਮੈਂ ਤੁਹਾਨੂੰ ਦੋ ਤਿੰਨ ਕੀ ਦੱਸਾਂਗਾ। ਦੇਖੋ, ਬੱਚਿਆਂ ਪ੍ਰਤੀ ਮਾਵਾਂ ਦੀਆਂ ਗਾਲਾਂ ਵਿੱਚ ਕ੍ਰੋਧ ਤੀਬਰਾਸ ਤਾਂ ਭਾਵੇਂ ਹੁੰਦੀ ਪਰ ਲੱਚਰ ਤਾਂ ਨਹੀਂ ਹੁੰਦੀ ਹੈ ਜੀ। ਜਿਵੇਂ ਬੇਰੁੜ ਪੁੜ ਜਾਣਿਆ ਵੇ ਤੂੰ ਸੁੱਤਾ ਸੌਂਜੇ, ਕਿਸੇ ਦੀ ਆਈ ਤੁਰਜੇ ਤੇਰੇ ਸਿਰ ਸਵਾਹ ਵਗੈਰਾ ਵਗੈਰਾ ਹੈ ਜੀ।
ਸਿੱਧਾ ਹੀ ਮਰ ਜਾਣਿਆ ਕਹਿ ਦਿੰਦੇ ਕਈ ਵਾਰੀ।
ਹਾਂਜੀ, ਕੁੱਝ ਗਾਲਾਂ ਦੇ ਵਿੱਚ ਵਿਅੰਗ ਤੇ ਟਿੱਚਰ ਤੇ ਚੋਭ ਦਾ ਰੰਗ ਵੀ ਹੁੰਦਾ, ਜਿਵੇਂ ਬਾਂਦਰ ਦੀ ਪੂਛ, ਉੱਲੂ ਦਾ ਚਰਖਾ, ਕੁੱਤੇ ਦਾ ਬੀਜ ਵਗੈਰਾ ਹੈ ਜੀ। ਉਹ ਕਈ ਗਾਲਾਂ ਦੇ ਵਿੱਚ ਲਿੰਗਕ ਸੰਬੰਧਾਂ ਨੂੰ ਪ੍ਰਗਟਾ ਕੇ ਦੂਜੇ ਦੀ ਅਣਖ ਉੱਤੇ ਸੱਟ ਮਾਰੀ ਜਾਂਦੀ ਆ, ਇਹ ਨੰਗੀਆਂ ਤੇ ਅਸ਼ਲੀਲ ਗਾਲਾਂ ਨੇ ਹੈ ਜੀ। ਉੱਥੇ ਪੁਲਸੀ ਗਾਲਾਂ ਕੱਢਦੇ ਨੇ ਤੇ ਜੇ ਮਿਲਟਰੀ ਦੇ ਵੱਡੇ ਅਫਸਰ ਵੀ ਉਹ ਗਾਲ ਕੱਢ ਕੇ ਹੁਕਮ ਦਾ ਆਏ ਨੇ। ਮਿਹਰਬਾਨੀ,
ਧੰਨਵਾਦ ਜੀ। ਤੁਸੀਂ ਤਾਂ ਪੂਰੀ ਦੀ ਪੂਰੀ, ਮੈਂ ਕਹਿੰਦਾ ਗਾਲਾਂ ਦੇ ਜੇ ਕਿਸੇ ਨੇ PhD ਕਰਨੀ ਹੋਵੇ। ਅੱਜ ਭਵਿੰਦਰ ਜੀ ਤੁਸੀਂ ਬਹੁਤ ਦਿਨਾਂ ਬਾਅਦ ਆਏ, ਬੜਾ ਚੰਗਾ ਲੱਗਿਆ। ਇਹ ਗੱਲਾਂ ਤੁਹਾਡੀਆਂ ਠੀਕ ਨੇ, ਹੈ ਤਾਂ ਇਹੀ ਵੀ ਬੰਦੇ ਦੇ ਅੰਦਰ ਦਾ ਪ੍ਰਗਟਾ ਹੈ। ਇਹਦਾ ਮਤਲਬ ਸਾਡੀ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਇਹ ਵਿਗਾੜ ਆ ਗਿਆ ਵੀ ਅਸੀਂ ਆਪਣੀਆਂ ਜਿਹੜੀਆਂ ਜਾਂ ਸਾਡਾ ਅੰਦਰ ਆ ਜਿਹੜਾ ਉਹ ਜ਼ਖਮੀ ਹੋਇਆ ਹੋਇਆ, ਉਹਦੇ ਕਈ ਕਾਰਨ ਹੋ ਸਕਦੇ ਨੇ। ਵੈਸੇ ਉੱਥੇ ਗਾਲਾਂ ਗੂਲਾਂ ਕੱਢ ਕੇ ਇੰਨਾ ਕੁ ਤਾਂ ਹੈਗਾ, ਬੰਦੇ ਸੰਤੁਸ਼ਟੀ ਕਰ ਲੈਂਦੇ ਆ। ਪਰ ਕਈ ਸਮਾਜ ਜਿਹੜੇ ਉੱਤੋਂ ਬਲੇ ਬੜੇ ਸੋਹਣੇ ਲੱਗਦੇ ਨੇ, ਕੋਸਮੈਟਿਕ ਵਰਕ ਬੜਾ ਚੰਗਾ ਕੀਤਾ, ਉਹ ਅੰਦਰੋਂ ਡਿਪਰੈਸ਼ਨ ਦਾ ਸ਼ਿਕਾਰ ਨੇ, ਡਾਕਟਰਾਂ ਦੇ ਰੋਗੀ ਬਣੇ ਹੋਏ ਨੇ, ਉਹ ਵੀ ਉਹ ਹੋਰ ਪਾਸੇ ਗੱਲ ਚੱਲੀ ਜਾਂਦੀ ਹੈ। ਪਰ ਇਹ ਤੁਹਾਡੀਆਂ ਗੱਲਾਂ ਤਾਂ ਠੀਕ ਨੇ, ਕਰਦੀ ਦਿਖਾਉਂਦੀਆਂ ਤਾਂ ਜੋ ਵੀ ਕੁਝ ਬੋਲਦੇ ਹਾਂ ਅਸੀਂ ਉਹ ਸਾਡੇ ਮਨ ਨੂੰ ਦਰਸਾਉਂਦਾ, ਸਾਡੇ ਮਨ ਦਾ ਸ਼ੀਸ਼ਾ ਉਹ। ਪਰ ਗੱਲ ਇਹ ਹੈ, ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਵੀ ਜੇ ਲੀਡਰਾਂ ਇਹ ਕਰਦੇ ਨੇ ਤੇ ਇਹਦਾ ਮਤਲਬ ਸਾਡੇ ਅੰਦਰ ਉਹ ਭਾਵਨਾਵਾਂ ਪਈਆਂ ਨੇ। ਫਿਰ ਇਹਦਾ ਭਵਿੰਦਰ ਜੀ ਦਾ ਦੂਜਾ ਤਰੀਕਾ, ਸ਼ਿਵਿੰਦਰ ਨੂੰ ਵੀ ਟਾਈਮ ਦਿੰਦੇ ਹਾਂ, ਦੂਜਾ ਤਰੀਕਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੇ ਅੰਦਰ ਬਹੁਤ ਸਾਰੀ એનર્ਜੀ ਪਈ ਆ, ਬਹੁਤ ਸਾਰਾ ਪੋਟੈਂਸ਼ੀਅਲ ਪਿਆ ਸਾਡੇ ਅੰਦਰ, ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਇੰਨਾ ਕੁਝ ਕਰ ਸਕਦੇ ਹਾਂ। ਬੰਦੇ ਨੂੰ ਕਈ ਵਾਰੀ ਆਪਣੇ ਅੰਦਰ ਪਏ ਪੋਟੈਂਸ਼ੀਅਲ ਦਾ ਅੰਦਾਜ਼ਾ ਹੀ ਨਹੀਂ ਹੁੰਦਾ। ਹੁਣ ਜੇ ਤਾਂ ਉਹ એનર્ਜੀ ਚੈਨਲਾਈਜ਼ ਹੋ ਕੇ ਵਧੀਆ ਪਾਸੇ ਨੂੰ ਤੁਰ ਪਏ, ਜਿਵੇਂ ਗਾਲਾਂ ਨਿਕਲਦੀਆਂ ਐਂ ਕਿਤੇ ਕਿਤੇ, ਤੁਸੀਂ ਕਵੀ ਦੇ ਜਿਹੜੇ ਸ਼ਬਦ ਆ ਜਿਹਨੇ ਆਪਣੇ ਸਰੀਰ 'ਤੇ ਹੰਢਾਇਆ, ਆਪਣੇ ਦਿਲ 'ਤੇ ਹੰਢਾਇਆ, ਜਿਹਨੇ ਸਮਾਜ ਦੇ ਦਰਦ ਨੂੰ ਪਛਾਣਿਆ, ਉਹ ਇਸ ਤਰੀਕੇ ਦੇ ਨਾਲ ਉਹਨੂੰ ਕਲਮਬੱਧ ਕਰਕੇ ਲਿਖਦਾ, ਸਮਾਜ ਦੇ ਦਰਦ ਨੂੰ ਪੇਸ਼ ਕਰਦਾ ਵੀ ਬੰਦੇ ਦੀਆਂ ਔਰਤ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗ ਜਾਂਦੇ ਆ। ਜੇ ਕਿਤੇ ਬਾਬੇ ਨਾਨਕ ਵਰਗਾ ਫਿਲਾਸਫਰ ਕਿਸੇ ਸਮਾਜ ਦੇ ਵਿੱਚ ਪੈਦਾ ਹੋ ਜਾਵੇ, ਉਹ ਫਿਰ ਬੰਦੇ ਦੇ ਅੰਦਰ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਦਰਸਾਉਂਦਾ ਹੈ ਵੀ ਸਾਨੂੰ ਉਹ ਸਮਝ, ਆਮ ਬੰਦੇ ਨੂੰ ਸਮਝ ਨਹੀਂ ਲੱਗਦੀ, ਸਾਨੂੰ ਆਪਣੇ ਆਪ ਨੂੰ ਇੰਨਾ ਉੱਚਾ ਚੁੱਕਣਾ ਪੈਂਦਾ, ਫਿਰ ਬਾਬੇ ਨਾਨਕ ਵਰਗੇ ਫਿਲਾਸਫਰ ਦੇ ਸ਼ਬਦ ਸਮਝ ਲੱਗਦੇ ਨੇ। ਜਿਹੜੀਆਂ ਹੁਣ ਇਹ ਗਾਲਾਂ ਵਾਲੀ ਪ੍ਰਵਿਰਤੀ ਆ, ਮੈਂ ਇਹ ਕਹਿਣਾ ਚਾਹੁੰਦਾ ਵੀ ਇਹਦੀ ਨਾ ਨੁਹਾਰ, ਇਹਦੀ ਜਿਹੜੀ ਲਗਾਮ ਆ એનર્ਜੀ ਦੀ, ਉਹ ਕੱਸ ਕੇ ਕਿਸੇ ਹੋਰ ਪਾਸੇ ਮੋੜਾ ਪਾ ਕੇ ਇਹਨੂੰ ਇਹ એનર્ਜੀ ਹੈ ਜਿਹੜੀ, ਇਹ ਵਧੀਆ ਪਾਸੇ ਯੂਟੀਲਾਈਜ਼ ਹੋ ਸਕਦੀ ਆ। ਆਮ ਬੰਦਾ, ਕਿਉਂਕਿ ਉਹਦੀਆਂ ਰੁਚੀਆਂ ਆਮ ਜੀਆਂ ਹੁੰਦੀਆਂ, ਉਹਨੂੰ ਜਿਵੇਂ ਤੁਸੀਂ ਕਿਹਾ ਉਹਦੇ ਅੰਦਰ ਪਿਆ, ਉਹਨੂੰ ਇਹਨਾਂ ਗੱਲਾਂ 'ਚੋਂ ਬਹੁਤ ਸਾਰੀ ਸਵਾਦ ਮਿਲਣ ਲੱਗ ਜਾਂਦਾ ਵੀ ਮੈਂ ਦੂਜੇ ਦੀ ਪਰਸਨੈਲਿਟੀ ਨੂੰ ਗਾਲਾਂ ਕੱਢ ਕੇ ਜ਼ੀਰੋ ਕਰਾਂ। ਜਿਵੇਂ ਤੁਸੀਂ ਕਿਹਾ ਨਾ ਵੀ ਲਿੰਗਕ ਜਿਹੜੀਆਂ ਹੁੰਦੀਆਂ ਉਹਦੇ ਨਾਲ ਉਹ ਗਾਲਾਂ ਹੁੰਦੀਆਂ ਨੇ, ਉਹਦੇ ਨਾਲ ਦੂਜੇ ਨੂੰ ਉਹ ਦੂਜੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦਾ। ਪਰ ਕਿਉਂ ਬੰਦਾ ਦੂਜੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਰਿਹਾ? ਕਿਉਂਕਿ ਉਹ ਦੂਜੇ ਨੂੰ ਆਪਣੇ ਨਾਲੋਂ ਘਟੀਆ ਸਮਝਦਾ, ਐਕਚੁਅਲੀ ਉਲਟ ਹੁੰਦਾ, ਉਹ ਆਪਣੀ ਹੀਨ ਭਾਵਨਾ ਨੂੰ ਜ਼ਾਹਰ ਕਰ ਰਿਹਾ ਹੁੰਦਾ। ਇਹਦੀ ਬਹੁਤ ਬਹੁਤ ਅਲੱਗ ਅਲੱਗ ਐਂਗਲਸ ਤੋਂ ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਮੇਰਾ ਖਿਆਲ ਤੁਸੀਂ ਇਸ ਗੱਲ ਨਾਲ ਤਾਂ ਸਹਿਮਤੀ ਹੋ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਢੰਗ ਤਰੀਕੇ ਵਰਤੇ ਜਾ ਰਹੇ ਨੇ ਜਾਂ ਜਿਹੋ ਜਿਹੇ ਅਸੀਂ ਅੰਦਰੋਂ ਹੈਗੇ ਹਾਂ, ਅਸੀਂ ਜਦੋਂ ਉਹੋ ਜਿਹਾ ਉੱਪਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੇ ਤਾਂ ਅਸੀਂ ਸਹੀ ਹਾਂ ਫਿਰ ਤਾਂ ਉਹ ਸਹੀ ਲੱਗਦਾ, ਜੇ ਅਸੀਂ ਅੰਦਰੋਂ ਮਾੜੇ ਹਾਂ ਤੇ ਆਪਾਂ ਗਾਲਾਂ ਰਾਹੀਂ ਸਾਰਾ ਕੁਝ ਦਿਖਾ ਰਹੇ ਹਾਂ, ਫਿਰ ਉਹ ਠੀਕ ਨਹੀਂ ਲੱਗਦਾ। ਇਹਦਾ ਮਤਲਬ ਸਾਡੇ ਅੰਦਰ ਮਾੜੀਆਂ ਪ੍ਰਵਿਰਤੀਆਂ ਹੈਗੀਆਂ ਨੇ। ਬਾਕੀ ਸ਼ਿਵਿੰਦਰ ਤੋਂ ਪੁੱਛ ਲੈਂਦੇ ਹਾਂ, ਸ਼ਿਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਤਾਂ ਭੁਪਿੰਦਰ ਜੀ, ਮੈਂ ਉਹਨਾਂ ਦੀ ਵੀ ਇੱਕ ਗੱਲ ਚ ਵਾਅਦਾ ਕਰਦਾ, ਇੱਕ ਮੋਹਤਰਮਾ ਨੇ ਨਾ ਗਾਲਾਂ ਉੱਤੇ PhD ਕੀਤੀ ਹੋਈ ਹੈ ਪੰਜਾਬੀ।
ਅੱਛਾ, ਸੱਚੀ ਕੀਤੀ ਹੈ? ਕੀ ਬਾਤ ਹੈ!
ਹਾਂ, ਸੱਚੀ ਕੀਤੀ ਹੋਈ ਹੈ। ਉਹ ਮੋਹਤਰਮਾ ਮੈਨੂੰ 2 ਸਾਲ ਪਹਿਲਾਂ ਮਿਲੇ ਸੀਗੇ, ਅੱਜ ਕੱਲ੍ਹ ਵੈਸੇ ਉਹ ਆਸਟ੍ਰੇਲੀਆ ਸੈੱਟ ਹੋ ਗਏ ਨੇ, ਕਿਉਂਕਿ ਮੇਰੀ ਇੱਕ ਦੋਸਤ ਪੱਤਰਕਾਰ ਸੀ, ਉਹਨਾਂ ਦੇ ਗਾਹਾਂ ਦੋਸਤ ਸੀਗੇ ਉਹ, ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਫਿਰ ਉਹਨਾਂ ਤੋਂ
PhD ਪੰਜਾਬੀ ਜੀ ਹੈ ਕਿ ਇੰਗਲਿਸ਼ ਚ?
ਪੰਜਾਬੀ ਚ ਉਹ ਐਕਚੁਅਲੀ ਉਹਨਾਂ ਦਾ ਵਿਸ਼ਾ ਹੀ ਸੀਗਾ ਕਿ ਜਿਹੜਾ ਉਹਨਾਂ ਨੇ ਪੰਜਾਬੀ, ਜਿਹੜੇ ਪੰਜਾਬੀ ਲੋਕ ਨੇ ਨਾ ਗਾਲਾਂ ਕੱਢਦੇ ਨੇ, ਉਹਨਾਂ ਦੀ ਜਿਹੜੀਆਂ ਗਾਲਾਂ ਵਾ ਉਹ ਉਹਨਾਂ ਦੇ ਵਿੱਚੋਂ ਕੀ ਉਹਨਾਂ ਦੀਆਂ ਮਨੋਭਾਵਨਾਵਾਂ ਨੇ। ਉਹਨਾਂ ਨੇ ਖਾਸ ਕਰਕੇ ਇਹੀ ਚੀਜ਼ ਦੱਸੀ ਹੈ ਕਿ ਬਹੁਤਾ ਜਿਹੜੀਆਂ ਨੇ ਨਾ ਗਾਲਾਂ ਉਹ ਲਿੰਗਕ ਗਾਲਾਂ ਦਾ ਉਹਨਾਂ ਨੇ ਜ਼ਿਆਦਾ ਵੇਰਵਾ ਦਿੱਤਾ ਵੀ ਜਿਹਦੇ ਵਿੱਚ ਕਿ ਔਰਤ ਨੂੰ ਹੀ ਨੀਵਾਂ ਦਿਖਾਇਆ ਜਾਂਦਾ ਵਾ। ਉਹ ਤਰ੍ਹਾਂ ਤਰ੍ਹਾਂ ਦੀ ਉਹਨਾਂ ਨੇ ਗਾਲਾਂ ਦੀ ਕੈਟੇਗਰੀ ਬਣਾਈਆਂ ਸੀ, ਮਤਲਬ 15-20 ਕੈਟੇਗਰੀਆਂ ਤਾਂ ਉਹਨਾਂ ਨੇ ਮੈਨੂੰ ਇੱਕਦਮ ਇੱਕੋ ਸਾਂ ਹੀ ਬੋਲ ਕੇ ਦੱਸ ਦਿੱਤੀਆਂ ਸੀ।
ਇਹ ਭੁਪਿੰਦਰ ਜੀ ਸਾਡੇ ਨਾ ਇਹ ਪੜ੍ਹਨ ਲਿਖਣ ਦੇ ਵੀ ਸ਼ੌਕੀਨ ਨੇ ਬਹੁਤ, ਇਹਨਾਂ ਨੇ ਹੁਣ ਦੇਖ ਲਿਓ ਕਿਤੋਂ ਨਾ ਕਿਤੋਂ ਕਿਤਾਬ ਲੱਭ ਕੇ ਲਿਆਉਣੀਆਂ ਜ਼ਰੂਰ ਉਹ।
ਉਹ ਮਤਲਬ ਸ਼ਾਇਦ ਕਿਤਾਬ ਆ ਗਈ ਹੋਣੀ, ਕਿਉਂਕਿ ਉਹਨਾਂ ਨੇ ਇੱਕ ਥੀਸਿਸ ਪੂਰਾ ਲਿਖਿਆ ਸੀ PhD ਦਾ, ਸ਼ਾਇਦ ਕਿਤਾਬ ਕਹਿ ਰਹੇ ਸੀ ਮੈਨੂੰ ਉਦੋਂ 2 ਸਾਲ ਪਹਿਲਾਂ ਕਿ ਕਿਤਾਬ ਉਹ ਆ ਜਾਏਗੀ, ਸ਼ਾਇਦ ਹੋ ਸਕਦਾ ਆ ਵੀ ਗਈ ਹੋਵੇ, ਮੇਰੇ ਹਾਲੇ ਨੌਲੇਜ ਵਿੱਚ ਹੈ ਨੀਗੀ। ਅੱਛਾ, ਇਹਦੇ ਵਿੱਚ ਇੱਕ ਹੋਰ ਹੈ ਚਰਨਜੀਤ, ਜਿਹੜੀ ਮੈਂ ਦੱਸਣਾ ਚਾਹੁੰਦਾ ਵਾ, ਇੱਕ ਨਾ ਤੁਸੀਂ ਗੁਰੂ ਨਾਨਕ ਸਾਹਿਬ ਦੀ ਵੀ ਗੱਲ ਕੀਤੀ ਸੀਗੀ, ਤੇ ਉਹ ਇੱਕ ਜਿਵੇਂ ਹੁਣ ਦੇਖੋ ਆਮ ਤੌਰ ਤੇ ਜਿਹੜਾ ਇੱਕ ਸੋਹਣਾ ਬੋਲਣਾ, ਵਧੀਆ ਬੋਲਣਾ ਇੱਕ ਸੱਭਿਅਕ ਸਮਾਜ ਦੀ ਨਿਸ਼ਾਨੀ ਹੁੰਦੀ ਆ, ਪਰ ਕੁਝ ਸਮੇਂ ਇਹੋ ਜਿਹੇ ਹੁੰਦੇ ਜਦੋਂ ਅਸੀਂ ਨਾ ਗੁੱਸੇ 'ਚ ਬੋਲਦੇ ਹਾਂ, ਰੌਦਰ ਰਸ ਜਿਹਨੂੰ ਇੱਕ ਕਹਿੰਦੇ ਹੈਗੇ ਆ, ਜਿਵੇਂ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਇੱਕ ਵਾਰ ਬੋਲਣਾ ਪਿਆ ਕਿ ਜਦੋਂ ਮਤਲਬ ਉਹਨਾਂ ਨੇ ਬਾਬਰ ਜਿਹੜੀ ਪੂਰੀ ਫੌਜ ਨੂੰ ਪਾਪ ਦੀ ਗੰਜ ਕਿਹਾ, ਜਾਂ ਫਿਰ ਉਹਨਾਂ ਨੇ ਸਿੱਧਾ ਰੱਬ ਨੂੰ ਚੈਲੰਜ ਕੀਤਾ ਕਿ ਇੱਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਜਾਂ ਫਿਰ ਆਪਾਂ ਕਬੀਰ ਨੂੰ ਦੇਖਦੇ ਹਾਂ ਕਿ ਜੇ ਤੂੰ ਕਹੇ ਮੈਂ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੂੰ ਕਹੇ ਮੈਂ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਬਾਟ ਕਹੇ ਨੀ ਆਇਆ। ਇੱਥੇ ਹੁਣ ਬਹੁਤੇ ਬੰਦੇ ਨੇ ਅਸ਼ਲੀਲਤਾ ਲੱਗ ਸਕਦੀ ਆ, ਹੁਣ ਚੀਜ਼ ਮਸਲਾ ਇਹ ਹੈਗਾ ਕਿ ਇਹ ਅਸ਼ਲੀਲਤਾ ਨੀ, ਇਹ ਇੱਕ ਜਿਹੜਾ ਹੈਗਾ ਵਾ ਉਹ ਸਿਸਟਮ ਪ੍ਰਤੀ ਗੁੱਸਾ ਹੈਗਾ, ਉਹ ਗੁੱਸੇ ਨੂੰ ਅਸੀਂ ਜਿਹੜਾ ਹੈਗਾ ਉਹ ਜਿਹੜੇ ਬੈਂਸ ਵਰਗੀ ਬੋਲੀ ਹੈ ਜਾਂ ਹੋਰ ਬੋਲੀ ਉਹਨਾਂ ਨਾਲ ਨਹੀਂ ਵੇਚ ਸਕਦੇ ਹੈਗੇ, ਕਿਉਂਕਿ ਜਿਹੜਾ ਬੈਂਸ ਜਾਂ ਹੋਰ ਲੋਕ ਨੇ ਉਹਨਾਂ ਕੋਲ ਕਹਿਣ ਦੇ ਹੋਰ ਬਹੁਤ ਸਾਰੇ ਢੰਗ ਪਏ ਸੀ, ਜਦੋਂ ਸਾਰੇ ਵਿਕਲਪ ਖਤਮ ਹੋ ਜਾਣ ਉਦੋਂ ਅਸੀਂ ਇਹ ਵਿਕਲਪ ਜਿਹੜਾ ਹੈਗਾ ਵਾ ਯੂਜ਼ ਕਰ ਸਕਦੇ, ਉਹ ਵੀ ਆ ਰੂਪ ਚ ਨਹੀਂ ਕਰ ਸਕਦੇ ਕਿ ਅਸੀਂ ਕਿਸੇ ਦੀ ਮਾਂ ਭੈਣ ਇੱਕ ਕਰ ਦਈਏ, ਨੋ, ਇਹਦਾ ਮਤਲਬ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰਦੇ, ਇਹਦਾ ਮਤਲਬ ਤੁਸੀਂ ਜਿਹੜਾ ਹੈਗਾ ਵਾ ਜੈਂਡਰ ਦੇ ਮਾਮਲੇ ਵਿੱਚ ਜਿਹੜਾ ਹੈਗਾ ਤੁਹਾਡੇ ਜਿਹੜੇ ਬਰਾਬਰਤਾ ਵਾਲੀ ਸੋਚ ਨਹੀਂ ਹੈਗੀ, ਤੁਹਾਡੇ ਜਿਹੜਾ ਘਟੀਆਪਨ ਦਿਖਾਉਂਦਾ, ਸਗੋਂ ਜਿਹੜਾ ਗੁੱਸਾ ਵੀ ਤੁਹਾਡਾ ਉਸ ਪ੍ਰਕਾਰ ਦਾ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਸੱਚ ਲੱਗੇ ਕਿ ਇਹ ਬੰਦਾ ਜਿਹੜਾ ਸੱਚੀ ਸਿਸਟਮ ਦੇ ਵਿਰੋਧ ਵਿੱਚ ਖੜਾ ਵਾ, ਜਿਵੇਂ ਕਿ ਮੈਂ ਆ ਦੋ ਮਹਾਂਪੁਰਸ਼ਾਂ ਦੀ ਗੱਲ ਕੀਤੀ। ਅੱਛਾ, ਇੱਕ ਹੋਰ ਚੀਜ਼ ਜਿਹੜੀ ਇਹ ਤੇਰੇ ਪਿਓ ਦਾ ਨਹੀਂ ਹੈਗਾ, ਇਹ ਇੱਕ ਵਾਰ ਗੱਲ ਜਿਹੜੀ ਹੈਗੀ ਹੈ ਇਹ ਭਾਰਤ ਦੇ ਬਹੁਤ ਵੱਡੇ ਇਤਿਹਾਸਕਾਰ ਬਿਪਨ ਚੰਦਰ ਨੇ ਵੀ ਕਹੀ ਸੀਗੀ, ਉਹਨਾਂ ਨੇ ਨਰਿੰਦਰ ਮੋਦੀ ਨੂੰ ਕਹੀ ਸੀ ਜਦੋਂ BJP ਵਾਲਿਆਂ ਨੂੰ ਕਹੀ ਸੀ, ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਤੁਸੀਂ ਐਂ ਕਰਨ ਤਾਂ ਮੁਲਕ ਛੱਡ ਕੇ ਚਲੇ ਜਾਓ, ਮੁਲਕ ਛੱਡ ਕੇ ਚਲੇ ਜਾਓ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਮੁਲਕ ਛੱਡ ਕੇ ਨਹੀਂ ਜਾਵਾਂਗਾ ਕਿਉਂਕਿ ਮੁਲਕ ਮੇਰਾ ਵਾ ਤੁਹਾਡੇ ਪਿਓ ਦਾ ਨਹੀਂ ਹੈਗਾ। ਉੱਥੇ ਉਹ ਬਿਲਕੁਲ ਗਲਤ ਨਹੀਂ ਸੀਗੇ, ਕਿਉਂਕਿ ਇਹ ਵੀ ਚੀਜ਼ ਬੜੀ ਨੋਟ ਕਰਨ ਵਾਲੀ ਹੈ, ਕਿਉਂਕਿ ਉਹ ਜਦੋਂ ਸਾਰਾ ਸਿਸਟਮ ਜਿਹੜਾ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ ਵਾ, ਉਦੋਂ ਬੰਦਾ ਉਸ ਤਰ੍ਹਾਂ ਕਹਿੰਦਾ, ਇਹ ਕਹਿੰਦਾ ਉਸੇ ਤਰ੍ਹਾਂ ਹੀ ਬਣ ਜਾਂਦਾ ਵਾ, ਉਸੇ ਵਿਰਾਸਤ ਦਾ ਹਿੱਸਾ ਬਣ ਜਾਂਦਾ ਜਿਹੜੀ ਵਿਰਾਸਤ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਾਂ ਕਬੀਰ ਸਾਹਿਬ ਨੇ ਨਿਭਾਇਆ ਹੈਗਾ ਵਾ। ਪਰ ਇੱਥੇ ਵੀ ਜਿਹੜੀ ਇਹਦੇ ਵਿੱਚ ਡਿਫਰੈਂਸ ਇਹ ਹੈਗਾ ਸੀ ਕਿ ਬਹਿਸ ਹੁਣੇ ਕਾਨੂੰਨੀ ਰੂਪ ਅਖਤਿਆਰ ਕਰ ਸਕਦੇ ਸੀ, ਜੇ ਉਹ ਮਤਲਬ ਬੰਦਾ ਸੁਣਦਾ ਨਹੀਂ ਹੈਗਾ, ਧਰਨੇ ਤੇ ਬਹਿ ਸਕਦੇ ਸੀ, ਜਿਵੇਂ ਉਹਨਾਂ ਨੇ ਪਹਿਲਾਂ ਪਲੈਨ ਸੀਗਾ ਕਿ ਮੈਂ ਧਰਨੇ ਤੇ ਬਹਿ ਕੇ ਜਿਹੜਾ ਇਹ ਕਰਾਂਗਾ, ਲੇਕਿਨ ਉਹ ਪਹਿਲਾਂ ਹੀ ਆ ਕੇ ਤੁਸੀਂ ਬੋਛਾ ਕਰਦੀ ਕਰਦੇ ਕਿ ਤੇਰੇ ਪਿਓ ਦਾ ਨਹੀਂ, ਮੈਂ ਐਂ ਕਰ ਦਾਂਗਾ ਐਂ ਕਰ ਦਾਂਗਾ, ਇਹਦਾ ਮਤਲਬ ਆ ਕਿ ਤੁਸੀਂ DC ਨੂੰ ਕੱਖ ਨਹੀਂ ਸਮਝਦੇ ਤੇ DC ਜਿਹੜਾ ਤੁਹਾਨੂੰ ਕੱਖ ਨਹੀਂ ਸਮਝਦਾ, ਤੁਸੀਂ ਦੋਵੇਂ ਇੱਕ ਦੂਜੇ ਨੂੰ ਨੀਚੇ ਦਿਖਾਉਣਾ ਚਾਹੁੰਦੇ ਹੋ।
ਬਿਲਕੁਲ ਸ਼ਿਵਿੰਦਰ ਜੀ, ਗੱਲ ਤੁਹਾਡੀ ਬਿਲਕੁਲ ਠੀਕ ਆ। ਦੇਖੋ, ਜਦੋਂ ਕੋਈ ਸਾਹਮਣੇ ਤੁਹਾਡੇ ਬੰਦਾ ਬੈਠਾ, ਇਨਸਾਨ ਬੈਠਾ, ਇੰਡੀਵਿਜੁਅਲ ਬੈਠਾ, ਤੁਸੀਂ ਸਾਰੀ એનર્ਜੀ ਉਹ ਇੰਡੀਵਿਜੁਅਲ ਤੇ ਕੇਂਦਰਿਤ ਕਰਕੇ ਤੁਸੀਂ ਲਾ ਰਹੇ ਹੋ, ਗਾਲ ਉਹਨੂੰ ਹੀ ਕੱਢ ਰਹੇ ਹੋ ਜਾਂ ਉਹਨੂੰ ਕਹਿ ਰਹੇ ਹੋ ਸਿੱਧਾ ਕਹਿ ਰਹੇ ਹੋ ਵੀ ਤੇਰੇ ਪਿਓ ਦਾ ਤਾਂ ਨਹੀਂ, ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ BJP ਵਾਲਿਆਂ ਨੂੰ ਜਾਂ ਕੱਟੜ ਧਾਰਮਿਕ ਪੰਥੀਆਂ ਨੂੰ ਗੱਲ ਕਹੀ ਸੀ ਵੀ ਭਾਰਤ ਦੇਸ਼ ਤੁਹਾਡੇ ਪਿਓ ਦਾ ਤਾਂ ਨਹੀਂ, ਇਹ ਗੱਲ ਬਿਲਕੁਲ ਤੁਸੀਂ ਆਪ ਹੀ ਕਹਿ ਗਏ ਕਿ ਵੀ ਕੰਟੈਕਸਟ ਦੇ ਵਿੱਚ ਫਰਕ ਆ, ਸੰਦਰਭ ਦੇ ਵਿੱਚ ਫਰਕ ਆ। ਭਗਤ ਕਬੀਰ ਦੀ ਗੱਲ ਕੀਤੀ ਆ ਤੁਸੀਂ, ਬਾਬੇ ਨਾਨਕ ਜੀ, ਹੋਰ ਬਹੁਤ ਫਿਲੋਸਫਰ, ਕਵੀ, ਸ਼ਾਇਰ ਹੈਗੇ ਨੇ, ਉਹ ਨਾ ਉਹਨਾਂ ਦੀ ਗੱਲ ਬੜੀ ਟਾਰਗੇਟਿਡ ਹੁੰਦੀ ਆ, ਨਿਸ਼ਾਨਾ ਬੜਾ ਸਾਫ਼ ਅਤੇ ਸਪਸ਼ਟ ਹੁੰਦਾ ਅਤੇ ਗੋਲੀ ਵਾਂਗੂ ਵੱਜਦਾ, ਉਹ ਕਿਸੇ ਇੰਡੀਵਿਜੁਅਲ ਦੇ ਖਿਲਾਫ਼ ਨਹੀਂ, ਉਹ ਸੈਟਅਪ ਦੇ ਖਿਲਾਫ਼, ਸੱਤਾ ਦੇ ਖਿਲਾਫ਼। ਹੁਣ ਫੋਰ ਐਗਜ਼ਾਮਪਲ ਬਾਬਾ ਨਜ਼ਮੀ ਲਿਖਦਾ, ਜਿੱਥੇ ਟੁੱਕੜ ਉਹ ਹੈਗਾ
ਜਿਹੜੇ ਮੁਲਕ ਦੇ ਵਿੱਚ ਰਾਜਮਾ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਮੁਲਕ ਦੇ ਹਾਕਮ ਕੁੱਤੇ, ਉਸ ਮੁਲਕ ਦੇ ਹਾਕਮ ਸੁਣ,
ਜਿੱਥੇ ਰਾਜਮਾ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਧਰਤੀ ਦੇ ਹਾਕਮ ਸੂਰ। ਹੁਣ ਉਹ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ, ਉਹ ਉੱਥੇ ਗੱਲ ਕਰ, ਉਹ ਸਿਸਟਮ ਦੀ ਗੱਲ ਕਰ ਰਿਹਾ ਵੀ ਜਿੱਥੇ ਕੰਮ ਕਰਨ ਵਾਲਾ ਬੰਦਾ ਰੋਟੀ ਨਹੀਂ ਖਾਂਦਾ, ਉਹ ਦੇਸ਼ ਦੇ ਰਾਜੇ ਆ ਜਿਹੜੇ ਇਹੋ ਜਿਹੇ ਨੇ। ਹਾਲਾਂਕਿ ਕਿਸੇ ਨੂੰ ਇੰਡੀਵਿਜੁਅਲ ਤੌਰ 'ਤੇ ਤੁਸੀਂ ਕੁੱਤਾ ਜਾਂ ਸੂਰ ਕਹੋਗੇ ਤਾਂ ਬਹੁਤ ਮਾੜੀ ਗੱਲ ਆ, ਪਰ ਸਿੰਬੋਲਿਕ ਨੇ, ਇਹ ਸ਼ਬਦ ਵੀ ਸਿੰਬੋਲਿਕ ਨੇ ਅਤੇ ਉਹ ਇੱਕ ਲੁਟੇਰੀ ਜਮਾਤ ਦੇ ਖਿਲਾਫ ਯੂਜ਼ ਕੀਤੇ ਜਾ ਰਹੇ ਨੇ। ਇਹ ਫਰਕ ਬਿਲਕੁਲ ਸਾਡੇ ਲੋਕਾਂ ਨੂੰ, ਪੰਜਾਬੀ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਸ਼ਬਦ ਨੇ ਜਿਹੜੇ ਇਹਨਾਂ ਦਾ ਜਿਹੜਾ ਇਹਨਾਂ ਦੇ ਵਿੱਚ ਪੋਟੈਂਸ਼ੀਅਲ ਪਿਆ ਹੁੰਦਾ, ਜਿੰਨਾ ਇਹਨਾਂ 'ਚ ਜ਼ੋਰ ਪਿਆ ਹੁੰਦਾ, ਉਹ ਸਾਰੇ ਦਾ ਸਾਰਾ ਜ਼ੋਰ ਕਿਸੇ ਇੰਡੀਵਿਜੁਅਲ ਦੇ ਖਿਲਾਫ ਨਹੀਂ, ਬਲਕਿ ਜਿਹੜੀ ਧਿਰ ਮਲਕ ਭਾਗਵਾਂ ਦੀ ਧਿਰ ਆ, ਲੁਟੇਰਿਆਂ ਦੀ ਧਿਰ ਆ, ਉਹਦੇ ਖਿਲਾਫ ਰਾਖਵੇਂ ਰੱਖਣੇ ਚਾਹੀਦੇ ਸ਼ਬਦ। ਕੋਈ ਇੰਡੀਵਿਜੁਅਲ ਛੋਟਾ ਮੋਟਾ ਚੋਰ ਆ, ਕਿਸੇ ਨੇ ਮਾੜਾ ਮੋਟਾ ਧੱਕਾ ਕਰ ਲਿਆ, ਉਹਦੇ ਖਿਲਾਫ ਐਡੇ ਸਟਰੋਂਗ ਸ਼ਬਦ ਨਹੀਂ ਵਰਤਣੇ ਚਾਹੀਦੇ, ਉਹ ਤਾਂ ਮਾੜਾ ਮੋਟਾ ਦੋਸ਼ੀ ਆ। ਵੱਡੇ ਦੋਸ਼ੀ ਤਾਂ ਇਹ ਵੱਡੇ ਲੁਟੇਰੇ ਨੇ ਜਿਹੜੇ ਸਮਾਜ ਨੂੰ ਚਲਾ ਰਹੇ ਨੇ। ਇਸ ਕਰਕੇ ਜਿਵੇਂ ਕਹਿੰਦੇ ਆ ਵੀ ਜਿਹੜਾ ਵੱਡਾ ਹਥਿਆਰ ਹੁੰਦਾ ਜ਼ਿਆਦਾ ਤਾਕਤ ਵਾਲਾ, ਉਹ ਉਹਦੇ ਖਿਲਾਫ ਵਰਤਿਆ ਜਾਂਦਾ ਜਿਹਦੇ 'ਚ ਜ਼ਿਆਦਾ ਤਾਕਤ ਹੋਵੇ। ਜਿਹੜਾ ਇਕੱਲਾ ਇੰਡੀਵਿਜੁਅਲ ਆ, ਉਹਦੇ ਖਿਲਾਫ ਛੋਟਾ ਮੋਟਾ ਸ਼ਬਦ ਆ ਜਿਹੜਾ, ਉਹ ਵਰਤ ਕੇ ਗੁਜ਼ਾਰਾ ਹੋ ਸਕਦਾ। ਖੈਰ, ਸਾਡੇ ਨਾਲ ਕਾਫੀ ਸਾਰੇ ਕਾਲਰ ਵੀ ਨੇ ਜੀ, ਮੇਰਾ ਖਿਆਲ ਸਾਡੇ ਨਾਲ ਢਿੱਲੋਂ ਸਾਹਿਬ ਵੀ ਆਉਣ ਵਾਲੇ ਨੇ। ਛੋਟੀ ਜਿਹੀ ਬ੍ਰੇਕ ਲੈ ਕੇ ਦੋਸਤੋ ਵਾਪਸ ਆਉਣੇ, ਹੋਲਡ ਕਰਕੇ ਰੱਖਿਓ ਪਲੀਜ਼।
ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ
ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤੱਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
Sai Productions presents Gurdas Maan live in concert, powered by Charger Logistics. And co-presented by Gil Sweet Factory, Saturday 14th September. At Paramount Fine Food Center, Mississauga. Tickets are on sale now at Ticketmaster.ca, Video Station Karol Bagh Plaza, Singh Foods Mavis and Roy Lawson, Uppal Travels Brampton and Pizza Depot. For VIP tickets and sponsorship, call Herman at 647-970-5503. Gurdas Maan live in concert.
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ, ਵੇਚੀ ਹੈ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਵਾਉਣਾ, ਰੀਅਲ ਅਸਟੇਟ ਸੰਬੰਧੀ ਕੋਈ ਵੀ ਜ਼ਰੂਰਤ ਹੈ, ਜਿੱਥੇ ਵਕੀਲ ਦੀ ਤੁਹਾਨੂੰ ਜ਼ਰੂਰਤ ਪਵੇ, ਲੋਇਰ ਦੀ, ਰੀਅਲ ਸਟੇਟ ਟ੍ਰਾਂਜੈਕਸ਼ਨ ਦਾ ਕੰਮ ਹੀ ਕਰਦੇ ਨੇ ਜੀ, ਪ੍ਰੋਪਰਟੀ ਦੀ ਕਲੋਜ਼ਿੰਗ ਵਗੈਰਾ ਕਰਦੇ ਨੇ। ਮਰੋਕ ਲਾਅ ਆਫਿਸ ਵਾਲੇ ਵਿਪਨਦੀਪ ਮਰੋਕ ਜੀ, ਨੰਬਰ 905-790-8100 ਹੈ ਜੀ, ਤਾਲਮੇਲ ਕਰ ਲਿਓ। ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਹਾਰਡਵੁੱਡ ਫਲੋਰ ਲਾਉਣੀ ਆ, ਲੈਮੀਨੇਟ ਲਾਉਣੀ ਆ, ਕਿਚਨ ਦੇ ਵਿੱਚ ਕਾਊਂਟਰ ਟੋਪਸ ਲਾਉਣੇ ਨੇ, ਪੇਂਟ ਕਰਾਉਣਾ, ਲੀਗਲ ਬੇਸਮੈਂਟ ਬਣਾਉਣੀ ਹੈ, ਕੋਈ ਵੀ ਕੰਮ ਹੈਗਾ ਰੈਨੋਵੇਸ਼ਨ ਦਾ, ਪੂਰਵਾ ਰੈਨੋਵੇਸ਼ਨ ਵਾਲੇ ਨੂੰ ਯਾਦ ਰੱਖਣਾ 647-7080-2210 ਇਹਨਾਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ। ਆਪਾਂ ਜੀ ਵੈਸੇ ਢਿੱਲੋਂ ਸਾਹਿਬ ਸਾਡੇ ਨਾਲ ਹੋਲਡ 'ਤੇ ਨੇ, ਪਰ ਢਿੱਲੋਂ ਸਾਹਿਬ ਇੱਕ ਮਿੰਟ ਲਈ ਹੋਲਡ ਕਰਕੇ ਰੱਖਿਓ, ਇੱਕ ਦੋ ਕਾਲਰ ਨੇ, ਫਿਰ ਉਹਨਾਂ ਤੋਂ ਬਾਅਦ ਤੁਹਾਡੇ ਨਾਲ ਤਸੱਲੀ ਨਾਲ ਗੱਲ ਕਰਦੇ ਹਾਂ। ਪਹਿਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਵੀਰ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਜੀ ਅੰਦਰਲਾ ਖਲਲ ਹੁੰਦਾ ਐਕਚੁਅਲੀ, ਇਹਦੇ ਰੀਜ਼ਨ ਨੇ ਬਹੁਤ। ਜਿਹੜਾ ਪਹਿਲਾਂ ਸੀ ਸਮਾਂ ਉੱਥੇ ਹੋਰ ਤਰ੍ਹਾਂ, ਮਤਲਬ ਪੰਜਾਬ ਦਾ ਹੀ ਤੁਸੀਂ, ਜੇ ਆਪਾਂ ਪੰਜਾਬੀਆਂ ਦਾ ਆਪਣਾ, ਜਿਵੇਂ ਤੁਸੀਂ ਜੱਟਵਾਦ ਵੀ ਕਿਹਾ ਜਾਂ ਪੰਜਾਬੀ ਕਹਿ ਲਓ, ਠੇਠ ਪੰਜਾਬੀ ਜਿਹੜੇ ਖੇਤੀ ਨੂੰ ਬਿਲੋਂਗ ਕਰਦੇ ਸੀ, ਉਹਨਾਂ ਦਾ ਜਿਹੜਾ ਕਲਚਰ ਸੀ ਪਹਿਲਾਂ, ਉਹ ਮੇਲਿਆਂ ਤੇ ਆਪਦੀ ਫਰਸਟ੍ਰੇਸ਼ਨ ਵਗੈਰਾ ਕੱਢਦੇ ਸੀ। ਮੈਂ ਆਪਦੇ ਬਾਬਾ ਜੀ ਤੋਂ ਸੁਣਦਾ ਹੁੰਦਾ ਸੀ ਕਿ ਉਹ ਮੇਲਿਆਂ ਤੇ ਜਦੋਂ ਜਾਂਦੇ ਸੀ ਤੇ ਫਿਰ ਉੱਥੇ ਜਾਣੀ ਲੜਾਈ ਕਰਦੇ ਸੀ, ਫਿਰ ਪੁਲਿਸ ਉਹਨਾਂ ਨੂੰ, ਜਿਹੜੀ ਅੰਗਰੇਜ਼ ਪੁਲਿਸ ਸੀ ਨਾ, ਉਹ ਭਜਾ ਆਉਂਦੀ ਸੀ ਦੋ ਤਿੰਨ ਪਿੰਡ, ਮਤਲਬ ਗਾਂ ਦੱਬੇ ਆਉਂਦੀ ਸੀ, ਜੇ ਕੋਈ ਹੱਥ ਆ ਗਿਆ ਉਹਦੇ ਚਾਰ ਛਿੱਤਰ ਪੋਲਾ ਕਰ ਦਿੰਦੀ ਸੀ। ਉਹ ਇਹਨੂੰ ਫਨ ਸਮਝ, ਹਾਂ ਉਹ ਇਹਨੂੰ ਫਨ ਸਮਝਦੇ ਸੀਗੇ, ਤੇ ਉਹਨਾਂ ਨੇ ਵੀ ਇੰਨਾ ਕੀ ਰੱਖਿਆ ਹੋਇਆ ਸੀ ਵੀ ਇਹ ਸਾਲ ਬਾਅਦ ਕੋਈ ਨੀ ਇੰਨਾ ਕਰ ਲੈਣ ਦੋ ਇਹਨਾਂ ਨੂੰ, ਤੇ ਉਹ ਮਤਲਬ ਮੁੰਡੇ ਖੁੰਡੇ ਰਲ ਕੇ ਹੋਰ। ਹੁਣ ਜਿਹੜਾ ਗੱਲ ਹੈ ਨਾ, ਹੁਣ ਫਰਸਟ੍ਰੇਸ਼ਨ ਇੰਨੀ ਹੈ ਕਿ ਜਿਹੜਾ, ਜੇ ਇੱਥੇ ਦੀ ਲਾਈਏ, ਇੱਥੇ ਬੇਹੱਦ ਫਰਸਟ੍ਰੇਸ਼ਨ ਹੈ। ਫਿਰ ਕਈ ਵਾਰੀ ਬੰਦੇ ਦੀ ਜ਼ਿੰਦਗੀ 'ਚ ਉਹਦੇ ਹੋਰ ਕੁਛ ਹੈ, ਉਹਦੇ ਲਾਈਫ, ਉਹ ਵਾਈਫ ਨਾਲ, ਜੋਬ ਦੇ ਨਾਲ ਰਿਲੇਟਡ, ਫਿਰ ਕੁਛ ਫੂਡ ਜਿਹੜਾ ਜੈਨੇਟਿਕਲੀ ਮੋਡੀਫਾਈ ਹੋ ਰਿਹਾ, ਇਹਦਾ ਵੀ ਕਾਫੀ ਰੋਲ ਹੈ। ਤੇ ਦੂਸਰੀ ਗੱਲ, ਜਿਹੜਾ ਹੁਣ ਉੱਥੇ ਦਾ ਸਿਸਟਮ, ਜੇ ਆਪਾਂ ਵੀਰ ਜੀ ਮੈਂ ਇੱਕੋ ਹੀ ਮਿੰਟ ਲਵਾਂਗਾ ਕਿਉਂਕਿ ਤੁਹਾਡੇ ਪ੍ਰੋਗਰਾਮ 'ਚ ਬਹੁਤ ਟਾਈਮ ਸ਼ੋਰਟ ਹੈ, ਤੇ ਜਿਹੜਾ ਉੱਥੇ ਦਾ ਸਿਸਟਮ ਆ, ਉੱਥੇ ਕੁੱਤੇ ਚੋਰਾਂ ਨਾਲ ਰਲੀ ਹੋਈ ਹੈ। ਮਤਲਬ ਇਹ ਮੈਂ ਜਨਰਲ ਗੱਲ ਸ਼ਬਦ ਯੂਜ਼ ਕਰ ਰਿਹਾ ਕਿਸੇ ਪਰਟੀਕੁਲਰ ਬੰਦੇ ਲਈ ਨਹੀਂ, ਕਿ ਜਿਹੜੇ IAS ਅਫਸਰ ਨੇ ਜਾਂ IPS ਅਫਸਰ ਨੇ, ਪਲੱਸ ਜਿਹੜਾ ਉੱਥੇ ਦਾ ਸਾਡੇ MLA ਜਾਂ ਜਿਹੜਾ ਵੀ ਸਾਨੂੰ ਪੋਲੀਟੀਕਲੀ ਰਿਪ੍ਰੈਜ਼ੈਂਟ ਕਰਦੇ ਨੇ, ਉਹ ਲੋਕ ਨੇ ਜਾਂ ਵਿੱਚੇ ਦਫ਼ਤਰਾਂ 'ਚ ਛੋਟੇ ਬਾਬੂ ਜਿਹੜੇ ਬੈਠੇ ਨੇ, ਉਹਨਾਂ ਨੇ ਆਮ ਜਨਤਾ ਨੂੰ ਉਹ ਕਦੀ ਗੇੜ ਪਾਇਆ ਹੈ? ਕਿਉਂਕਿ ਮੇਰਾ ਕੁਛ ਨਾ ਕੁਛ ਪਿੱਛੇ 5-7-10 ਸਾਲਾਂ ਤੋਂ ਵਾਹ ਪੈਂਦਾ ਰਿਹਾ, ਪਰ ਇਹ ਹੱਥ ਕੋਈ ਵੀ ਕਿਸੇ ਦੇ ਨਹੀਂ ਫੜਾਉਂਦਾ। ਤਾਂ ਗਾਲਾਂ ਖਾਂਦੇ ਨੇ ਜੇ ਸਾਰੇ, ਜਾਂ ਤਾਂ ਕੱਢਦੇ ਨੇ ਜਿਹੜੇ ਕੱਢਣ ਵਾਲੇ ਨੇ, ਜਾਂ ਕੁਛ ਜਨਤਾ ਵੀ ਸਾਡੀ ਇੰਨੀ ਢੀਠ ਹੋ ਗਈ ਕਿ ਉਹਨਾਂ ਨੂੰ ਜਾਂ ਚੋਇਸ ਨੀ ਉਸ ਜਨਤਾ ਕੋਲੇ। ਹੁਣ ਮੇਰੇ 2-3 ਪ੍ਰੋਪਰਟੀਜ਼ ਇਹੋ ਜਿਹੀਆਂ ਪਈਆਂ ਨੇ ਜਿਹੜੀਆਂ ਗਵਰਨਮੈਂਟ ਅਪਰੂਵਡ ਚੰਡੀਗੜ੍ਹ ਵਰਗੇ ਸ਼ਹਿਰ 'ਚ ਨੇ, ਤੇ ਉਹ ਉੱਥੇ ਘੱਟੋ ਘੱਟ 20-25-30,000 ਬੰਦਾ ਇਸ ਵੇਲੇ ਆ ਫਸਿਆ ਹੋਇਆ, ਜਿਹਨੂੰ ਪੋਜੈਸ਼ਨ ਨਹੀਂ ਮਿਲ ਰਿਹਾ, ਤੇ ਪੁੱਡਾ ਨੇ ਜਾਂ ਹੋਰ ਗਵਰਨਮੈਂਟ ਏਜੰਸੀਆਂ ਨੇ ਆਪਦੀ ਫੀਸ ਵੀ ਲੈ ਲਈ, ਡਿਵੈਲਪਮੈਂਟ ਚਾਰਜਸ ਵੀ ਲੈ ਲਏ, ਸਾਰਾ ਕੁਛ ਲੈ ਲਿਆ। ਜੇ ਤੁਸੀਂ ਜਾਂਦੇ ਹੋ, ਉਹ ਕਹਿੰਦੇ ਜੀ ਸਾਨੂੰ ਤਾਂ ਕੇਅਰ ਹੈ ਕੋਈ ਨਹੀਂ। ਪਿੱਛੇ ਜੇ ਇੱਕ ਬਹੁਤ, ਮੈਂ ਨਾਂ ਨਹੀਂ ਲਵਾਂਗਾ, ਬਹੁਤ ਵੱਡਾ ਡਿਵੈਲਪਰ ਸੀ, ਤੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਇੱਥੇ ਵਾਲੇ, ਮੈਂ ਉਹਦੀ ਵੈਬਸਾਈਟ ਖੋਲੀ ਤਾਂ ਇੱਥੇ ਦੇ 2 ਪੋਲੀਟੀਸ਼ੀਅਨ ਆਪਣੇ ਸੋ ਕਾਲਡ ਜੀ, ਉਹ ਉਹਨੂੰ ਫੁੱਲ ਗੁਲਦਸਤਾ ਭੇਂਟ ਕਰ ਰਹੇ ਨੇ, ਤੇ ਉਹ ਪਹਿਲਾਂ ਵੀ ਭੱਜਿਆ ਹੋਇਆ ਸੀ, ਹੁਣ ਫੇਰ ਭੱਜਿਆ ਹੋਇਆ ਆ ਜੀ, ਤੇ ਉਹ ਹਜ਼ਾਰਾਂ ਬੰਦਿਆਂ ਦੇ ਪੈਸੇ ਖਾ ਕੇ, ਹੋਰ ਕਰਕੇ, ਅੱਡੇ ਅੱਡੇ ਬੜੇ ਆਪਦੇ ਅੰਪਾਇਰ ਖੜੇ ਕਰਕੇ ਸਰਕਾਰਾਂ ਨਾਲ ਰਲ ਕੇ, ਸੋ ਉਹ ਫਰਸਟ੍ਰੇਸ਼ਨ ਦੇ ਹੀ ਲੋਕ ਫਿਰ ਕਦੇ MLA ਕੋ ਜਾਂਦੇ ਨੇ, MLA ਆਪਦਾ ਡਾਂਗ ਡੂੰਗ ਖੋਲ ਲੈਂਦਾ ਆ, ਬਾਕੀ ਜਿਹੜਾ ਸਿਸਟਮ ਹੈ ਉਹਦੀ ਫੇਲੂਅਰ ਆ, ਪਰ ਉਹ ਪਤਾ ਨੀ ਲੋਕ ਐਡਰੈਸ ਕਿਵੇਂ ਕਰਦੇ, ਇਹ ਵੀ ਇੱਕ ਗੱਲ ਹੈ। ਵੈਸੇ ਅੰਦਰਲਾ ਖਲਲ ਹੀ ਹੁੰਦਾ ਜੀ,
ਬਿਲਕੁਲ ਠੀਕ ਹੈ ਜੀ,
ਖਲਲ ਹੁੰਦਾ ਜਾਂ ਤੁਸੀਂ ਇੰਨਾ ਦੁਖੀ ਹੋ ਜਾਂਦੇ ਹੋ, ਇਸੇ ਕਰਕੇ ਹੁਣ ਸੁਇਸਾਈਡ ਪਹਿਲਾਂ ਕਿਉਂ ਨੀ ਸੀ ਹੁੰਦੇ ਸਾਡੇ ਬਜ਼ੁਰਗ ਤੁਹਾਡੇ ਬਜ਼ੁਰਗ?
ਘੱਟੋ ਘੱਟ ਉਹਨਾਂ ਨੂੰ ਤਾਂ ਗਾਲਾਂ ਨਹੀਂ ਨਾ ਕੱਢਣੀਆਂ ਚਾਹੀਦੀਆਂ। ਆਮ ਬੰਦਾ ਕੱਢ ਜੇ ਕਿਉਂਕਿ ਆਮ ਬੰਦਾ ਤਾਂ ਆਮ ਹੀ ਹੁੰਦਾ। ਵੈਸੇ ਆਮ ਬੰਦੇ ਨੂੰ ਵੀ ਨੀ ਕੱਢਣੀਆਂ ਚਾਹੀਦੀਆਂ, ਉਹ ਵਧੀਆ ਪਾਸੇ એનર્ਜੀ ਲਾਉਣੀ ਚਾਹੀਦੀ ਹੈ। ਸ਼ਾਰਟ ਟਰਮ ਰੈਂਟ ਵਾਲ ਨੂੰ ਕਾਲ ਕਰ ਲਿਓ ਦੋਸਤੋ, ਘਰੇ ਕੋਈ ਪ੍ਰੋਗਰਾਮ ਹੈਗਾ, ਮਹਿਮਾਨ ਆਏ ਹੋਏ ਨੇ ਤੇ ਰਹਿਣ ਸਹਿਣ ਦਾ ਪ੍ਰਬੰਧ ਨਹੀਂ ਹੋ ਰਿਹਾ, ਹੋਟਲ ਮੋਟਲ 'ਚ ਮਹਿਮਾਨ ਰਹਿਣਾ ਨਹੀਂ ਚਾਹੁੰਦੇ, ਤੇ ਇਹਨਾਂ ਨੂੰ 2-3 ਮਹੀਨੇ ਪਹਿਲਾਂ ਬੁੱਕ ਕਰਨਾ ਪੈਂਦਾ ਜੀ, 647-824-1414 ਤੇ ਇਹਨਾਂ ਨੂੰ ਕਾਲ ਕਰਿਓ ਜੀ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, ਵੰਡਰ ਵਰਲਡ ਵਾਲੇ ਮਨਮਿੰਦਰ ਖੋਸਾ ਨਾਲ ਤਾਲਮੇਲ ਕਰਨਾ, 647-646-3000 ਇਹਨਾਂ ਦਾ ਨੰਬਰ ਹੈ ਜੀ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨ ਬਣਾਉਂਦੇ ਨੇ, ਕਸਟਮ ਮੇਡ ਕਿਚਨ ਬਣਾਉਂਦੇ ਨੇ, 905-673-2872 ਇਹਨਾਂ ਦਾ ਨੰਬਰ ਹੈ ਜੀ। ਜਦੋਂ ਵੀ ਕਿਚਨ ਦੀ ਰੈਨੋਵੇਸ਼ਨ ਦਾ ਖਿਆਲ ਆਵੇ ਮਨ ਦੇ ਵਿੱਚ, ਤਾਂ ਫਿਰ ਔਰਾ ਕਿਚਨ ਦਾ ਨਾਂ ਯਾਦ ਰੱਖਣਾ, 905-673-2872। ਅੱਜ ਹੀ ਪ੍ਰੋਪਰਟੀ ਆਈ ਹੈ ਜੀ ਮੇਰੇ ਕੋਲ, ਇਹ ਹਾਈਵੇ 10 ਅਤੇ ਸਟੀਲਸ ਦਾ ਏਰੀਆ, 4 ਬੈੱਡਰੂਮ ਦਾ ਘਰ ਹੈ ਜੀ, 2 ਬੈੱਡਰੂਮ ਦੀ ਫਿਨਿਸ਼ਡ ਬੇਸਮੈਂਟ ਆ, ਬਹੁਤ ਹੀ ਸੋਹਣੀ ਪ੍ਰੋਪਰਟੀ ਆ ਜੀ। ਰੈਂਟ 'ਤੇ ਬੇਸਮੈਂਟ ਆ ਜਿਹੜੀ, ਉਹ ਹੁਣੇ ਖਾਲੀ ਕਰਾਈ ਆ, ਚੜ੍ਹ ਸਕਦੀ ਆ, ਤੁਹਾਨੂੰ ਪਤਾ ਉਸ ਏਰੀਆ 'ਚ ਕਿੰਨਾ ਰੈਂਟ ਆਉਂਦਾ, 647-300 8436 ਮੇਰਾ ਨੰਬਰ 6473008436 ਜੇ ਕਿਸੇ ਨੇ ਇਨਵੈਸਟਮੈਂਟ ਲਈ ਲੈਣੀ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਜੇ ਕਿਸੇ ਨੇ ਐਂਡ ਯੂਜ਼ਰ ਨੇ ਲੈਣੀ ਆਪ ਰਹਿਣਾ 4 bedroom ਦਾ ਘਰ ਆ 6 cars ਦੀ ਪਾਰਕਿੰਗ ਆ ਜੀ ਡਰਾਈਵੇ ਦੇ ਵਿੱਚ ਅਤੇ ਤੁਸੀਂ ਤਾਲਮੇਲ ਕਰ ਲਿਓ 6473008436 ਰਣਜੀਤ ਢਿੱਲੋਂ ਦਾ ਸਮਾਂ ਕਾਫੀ ਕੀਮਤੀ ਹੁੰਦਾ ਪਰ ਅਸੀਂ ਉਹਨਾਂ ਦਾ ਸਮਾਂ ਅੱਜ ਹੋਲਡ ਕਰਕੇ ਹੀ ਗੁਜ਼ਾਰਤਾ ਢਿੱਲੋਂ ਸਾਹਿਬ ਮਾਫ਼ੀ ਚਾਹੁੰਦੇ ਹਾਂ ਜੀ ਨਿੱਘਾ ਸਵਾਗਤ ਤੁਹਾਡਾ
ਰਾਜ ਸਾਹਿਬ ਧੰਨਵਾਦ ਮੇਰਾ ਜੀ ਕਰਦਾ ਤੁਹਾਡਾ ਪ੍ਰੋਗਰਾਮ ਸਾਰਾ ਸੁਣਿਆ ਕਰਾਂ ਬਟ ਹਾਲਾਤ ਇਵੇਂ ਦੇ ਹੁੰਦੇ ਆ ਦਿਨ ਵੇਲੇ
ਮੈਨੂੰ
ਅੱਛਾ ਲੱਗਿਆ ਜਿਵੇਂ ਕਹਿੰਦੇ ਵੀ ਮੈਨੂੰ ਵੀ ਉਹ ਇਹਨਾਂ ਦੀ ਸ਼ਿਵਿੰਦਰ ਹੋਣਾ ਦੀ ਗੱਲ ਤੋਂ ਇੱਕ ਯਾਦ ਆ ਰਿਹਾ ਵੀ ਜਦੋਂ ਵੀ ਮੋਰਗੇਜ ਲੈਣੀ ਹੈ ਕਿਸੇ ਅੱਛੇ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਨਾਲ ਡੀਲ ਕੀਤਾ ਜਾਏ ਨਹੀਂ ਤੇ ਐਂਡ ਚ ਜਦੋਂ ਡਿਕਲਾਈਨ ਹੋ ਜਾਂਦਾ ਉਦੋਂ ਕਿਸੇ ਦਾ ਪਿਓ ਦਾ ਕੱਖ ਨੀ ਜਾਂਦਾ
ਕਿਸੇ
ਦਾ ਪਿਓ ਦਾ ਕੱਖ ਨੀ ਜਾਣਾ ਤੇ ਉਦੋਂ ਤੁਹਾਡਾ ਹੀ ਡਿਪੋਜ਼ਿਟ ਲੂਜ਼ ਹੋਣਾ ਲੀਗਲ ਇਸ਼ੂਜ਼ ਦੇ ਵਿੱਚ ਤੁਸੀਂ ਫਸਣਾ ਬਟ ਬਰਾਜ ਸਾਹਿਬ ਦਿਸ ਵਾਜ਼ ਔਨ ਅ ਲਾਈਟਰ ਨੋਟ ਦੱਸਣਾ ਚਾਹਾਂਗੇ ਅੱਜ ਰੇਟ ਬੜੇ ਅੱਛੇ ਆ ਜੀ ਸਾਡੇ ਕੋਲੇ ਜਿਹੜੇ ਹਾਈ ਰੇਸ਼ੋ ਕਲਾਇੰਟ ਹਾਈ ਰੇਸ਼ੋ ਅਸੀਂ ਗਿਣਦੇ ਹਾਂ ਜੀ ਜਿਹਨਾਂ ਨੂੰ 5-10-15% ਡਾਊਨ ਕਰਕੇ ਬਾਏ ਕਰਦੇ ਆ ਲੋਕ ਅੱਛੇ ਕ੍ਰੈਡਿਟ ਨੇ ਸਾਰਾ ਕੁਛ ਐਵਰੀਥਿੰਗ ਇਜ਼ ਇਨ ਲਾਈਨ ਉਹਨਾਂ ਕੋਲੇ ਸਾਡੇ ਕੋਲੇ ਇੱਕ ਪ੍ਰਮੋਸ਼ਨਲ ਰੇਟ ਆਇਆ ਜੀ 2 years ਦਾ 1.99% 1.99% 2 years ਦਾ 5 years ਦਾ 2.54 ਹੈਗਾ ਵੇਰੀਏਬਲ ਵੀ 2.90 ਰੇਟ ਮਤਲਬ ਆਸਮ ਰੇਟ ਨੇ
2 years ਦਾ 1.99 5 years ਦਾ 2.54
ਹਾਂਜੀ
ਨਾਰਮਲੀ ਤਾਂ 3% ਦੇ ਨੇੜੇ ਚੱਲ ਰਿਹਾ ਵੈਸੇ ਰੇਟ
ਅਸਲ ਦੇ ਵਿੱਚ 3 ਚੱਲ ਰਿਹਾ ਜੀ ਕਈ ਆ ਮੇਰੇ ਕੋਲ ਬੈਂਕਾਂ ਦੀਆਂ ਕਮਿਟਮੈਂਟਸ ਆ ਰਹੀਆਂ ਨੇ 3.09 ਵੀ ਦੇ ਰਹੇ ਆ ਬਟ ਦਿਸ ਇਜ਼ ਵਾਟ ਰੇਟਸ ਸਾਡੇ ਹਮੇਸ਼ਾ ਹੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਰਿਆਂ ਨਾਲੋਂ ਵਧੀਆ ਹੁੰਦੇ ਆ ਸੋ ਰੈਜ਼ੀਡੈਂਸ਼ੀਅਲ ਸਾਈਡ ਤੇ ਕਿਸੇ ਨੇ ਰੇਟ ਕਮਰਸ਼ੀਅਲ ਤੇ ਵੀ ਯੂਜਲੀ ਲੋਕ ਸੋਚਦੇ ਆ ਕਿ ਬ੍ਰੋਕਰ ਕੋਲ ਸ਼ਾਇਦ ਉਦੋਂ ਜਾਣਾ ਪੈਂਦਾ ਜਦੋਂ ਪ੍ਰਾਈਵੇਟ ਮੋਰਗੇਜ ਲੈਣੀ ਪੈਂਦੀ ਹੈ ਪਰ ਅਸੀਂ ਸਾਰੇ ਬੈਂਕਾਂ ਨਾਲ ਡੀਲ ਕਰਦੇ ਹਾਂ ਜਦੋਂ ਕਮਰਸ਼ੀਅਲ ਦੀ ਗੱਲ ਆਉਂਦੀ ਹੈ ਕ੍ਰੈਡਿਟ ਯੂਨੀਅਨ ਨਾਲ ਡੀਲ ਕਰਦੇ ਹਾਂ ਕਮਰਸ਼ੀਅਲ ਦੇ ਵਿੱਚ ਵੀ ਸਾਡੇ ਕੋਲ 3.6 ਤੋਂ ਸ਼ੁਰੂ ਹੋ ਜਾਂਦੇ ਆ ਰੇਟਸ ਤੇ ਮੈਂ ਵਿਖਾ ਸਕਦਾ ਕਮਿਟਮੈਂਟਸ ਆਪਣੇ ਕਲਾਇੰਟਸ ਜਿਨ੍ਹਾਂ ਨੇ ਕੋਈ ਕਮਰਸ਼ੀਅਲ ਟ੍ਰਾਂਜੈਕਸ਼ਨ ਕਰਨੀ ਹੈ 3.6 ਤੋਂ ਰੇਟ ਸ਼ੁਰੂ ਹੈਗੇ ਆ ਸੋ ਕਿਸੇ ਵੀ ਤਰ੍ਹਾਂ ਦਾ ਬਰਾੜ ਸਾਹਿਬ ਆਪਣੇ ਲਿਸਨਰ ਸਾਰੇ ਭਰਾ ਜਿਹੜੇ ਸੁਣ ਰਹੇ ਆ ਭੈਣਾਂ ਸੁਣ ਰਹੀਆਂ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਕਿਸੇ ਵੀ ਤਰ੍ਹਾਂ ਦੇ ਮੋਰਗੇਜ ਸੰਬੰਧੀ ਕੋਈ ਸਵਾਲ ਹੈ ਅਸੀਂ ਪੂਰੇ ਐਕਸਪੀਰੀਅੰਸ ਹੈਗੇ ਆ ਸਾਡੀ ਐਕਸਪਰਟੀਜ਼ ਆ ਮੋਰਗੇਜ ਫੀਲਡ ਦੇ ਵਿੱਚ ਤੇ ਸਾਨੂੰ ਕੰਟੈਕਟ ਕੀਤਾ ਜਾ ਸਕਦਾ ਬਿਸਾਈਡ ਦਾ ਲੋਵੈਸਟ ਰੇਟ ਸਾਡੀ ਸਰਵਿਸ ਲੈਵਲ ਜਿਹੜਾ ਉਹ ਪਿਛਲੇ 14 years ਤੋਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਕਲਾਇੰਟਸ ਨੇ ਸਾਨੂੰ ਗੂਗਲ ਕਰਕੇ ਵੇਖਿਆ ਜਾ ਸਕਦਾ ਸਾਡੀ ਸਰਵਿਸ ਸਾਡੇ ਕਮੈਂਟਸ ਸਾਡੇ ਪਾਸਟ ਕਲਾਇੰਟਸ ਨੇ ਪਾਏ ਹੋਏ ਆ ਸੋ ਜਦੋਂ ਵੀ ਲੋੜ ਪੈਂਦੀ ਹੈ ਪਲੀਜ਼ ਕਾਲ ਕਰਿਓ 9054927009054927000 ਬਰਾੜ ਸਾਹਿਬ ਇੱਕ ਜਾਂਦੇ ਜਾਂਦੇ ਅੱਜ ਇੱਕ ਹੋਰ ਗੁੱਡ ਨਿਊਜ਼ ਸਾਰੇ ਲਿਸਨਰਸ ਨੂੰ ਦੇਣੀ ਚਾਹਾਂਗੇ ਕਿ ਅਸੀਂ ਇੱਕ ਹੋਰ ਲੋਕੇਸ਼ਨ ਖੋਲ ਰਹੇ ਹਾਂ ਆਪਣੇ ਮੋਰਗੇਜ ਆਫਿਸ ਦੀ ਉਹ ਹੋਏਗੀ ਸਟੀਲਸ ਐਂਡ ਟੋਰਬਰਮ ਦੇ ਇੰਟਰਸੈਕਸ਼ਨ ਤੇ ਬਿਲਕੁਲ ਸਾਊਥ ਵੈਸਟ ਕਾਰਨਰ ਹੈ ਹਾਈਵੇ 407 ਬਾਰਡਰ ਆਫ ਮਿਸਿਸਾਗਾ ਐਂਡ ਬ੍ਰੈਂਪਟਨ ਸਟੀਲ ਐਂਡ ਟੋਰਬਰਮ ਦੇ ਕਾਰਨਰ ਤੇ ਬਹੁਤ ਵੱਡੀ ਜਗ੍ਹਾ 5-6,000 ਸਕੇਅਰ ਫੀਟ ਅਸੀਂ ਸਿਕਿਓਰ ਕਰ ਲਈ ਹੈ ਉੱਥੇ ਮੋਰਗੇਜ ਬ੍ਰੋਕਰੇਜ ਹੋਏਗੀ ਜੀ ਮੇਨ ਵੱਡਾ ਆਫਿਸ ਉੱਥੇ ਜਾ ਰਿਹਾ ਉਹਦੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿਉਂਕਿ ਸਾਡੇ ਕੋਲ ਬਹੁਤ ਜਗ੍ਹਾ ਕਿ ਸਾਨੂੰ ਕੋਈ ਅੱਛੀ ਇੰਸ਼ੋਰੈਂਸ ਫਰਮ ਤੇ ਅੱਛੀ ਅਕਾਊਂਟਿੰਗ ਫਰਮ ਵੀ ਆ ਕੇ ਜੁਆਇਨ ਕਰਨ ਅਸੀਂ ਜਗ੍ਹਾ ਲੀਸ ਤੇ ਵੀ ਦੇਵਾਂਗੇ ਕਿਉਂਕਿ ਸਾਡੇ ਕੋਲ ਟੋਟਲ ਉੱਥੇ 15-18 ਰੂਮਸ ਹੋਣੇ ਆ ਤੇ ਸੋ ਵੀ ਵੁੱਡ ਲਾਈਕ ਵੀ ਇੱਕ ਇੰਸ਼ੋਰੈਂਸ ਬ੍ਰੋਕਰੇਜ ਤੇ ਅਕਾਊਂਟਿੰਗ ਫਰਮ ਵੀ ਆਉਣ ਉਹਨਾਂ ਨੂੰ ਵੀ ਫਾਇਦਾ ਹੋਣਾ ਸਾਡੇ ਬਿਜ਼ਨਸ ਤੋਂ ਸਾਡੇ ਕਲਾਇੰਟਸ ਨੂੰ ਵੀ ਫਾਇਦਾ ਹੋਣਾ ਕਿ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਸਰਵਿਸਿਜ਼ ਲੈ ਸਕਣ ਤੇ ਸਾਨੂੰ ਵੀ ਫਾਇਦਾ ਹੋਣਾ ਕਿਉਂਕਿ ਵੀ ਆਰ ਐਕਸਪੈਕਟਿੰਗ ਵੀ ਜਿਹੜੇ ਇੰਸ਼ੋਰੈਂਸ ਕਲਾਇੰਟਸ ਹੁੰਦੇ ਆ ਅਸੀਂ ਉਹਨਾਂ ਨੂੰ ਕਿ ਰਿਲੇਟਿਡ ਫੀਲਡ ਨੇ ਬਹੁਤ ਸਾਲਾਂ ਤੋਂ ਮੈਂ ਕੁਦਰਤੀ ਐਕਸਕਲੂਸਿਵਲੀ ਮੋਰਗੇਜ ਦੇ ਵਿੱਚ ਹੀ ਫੋਕਸ ਕੀਤਾ ਪਰ ਸਾਡੇ ਕੋਲ ਆ ਕੇ ਕਲਾਇੰਟਸ ਜ਼ਰੂਰ ਪੁੱਛਦੇ ਹੁੰਦੇ ਆ ਵੀ ਇੰਸ਼ੋਰੈਂਸ ਵੀ ਤੁਸੀਂ ਦਵਾ ਦਿਓ ਕਿਉਂਕਿ ਸਾਡੀ ਤੁਹਾਡੇ ਨਾਲ ਟਰੱਸਟ ਬਣਿਆ ਇੱਕ ਰਿਲੇਸ਼ਨ ਬਣਿਆ ਸੋ ਇਨਵਾਈਟ ਕਰਨੇ ਚਾਹਾਂਗੇ ਜੀ ਆਪਣੇ ਇੰਸ਼ੋਰੈਂਸ ਵਾਲੇ ਜਾਂ ਅਕਾਊਂਟਿੰਗ ਫਰਮਸ ਵਾਲੇ ਜਿਹੜੇ ਕੋਈ ਲਿਸਨਰਸ ਹੈਗੇ ਆ ਜਾਂ ਜਿਹਨਾਂ ਦੇ ਕੋਈ ਅੱਗੇ ਜਾਣ ਪਛਾਣ ਵਾਲੇ ਹੈਗੇ ਆ ਸਾਨੂੰ ਕੰਟੈਕਟ ਕਰ ਸਕਦੇ ਜੇ ਉਹਨਾਂ ਨੇ ਕੋਈ ਲੋਕੇਸ਼ਨ ਸਾਡੇ ਨਾਲ ਰਲ ਕੇ ਖੋਲਣੀ ਹੈ। ਬਟ ਵੀ ਹੈਵ ਆਲਰੇਡੀ ਸਿਕਿਉਰਡ ਸੋ 100% ਅਸੀਂ ਆ ਰਹੇ ਹਾਂ ਜੀ ਫਾਈਨਲੀ ਟੋਰਾਂਟੋ ਤੋਂ ਬਰੈਂਪਟਨ ਦੇ ਵਿੱਚ ਅਗਲੇ 2020 ਜਨਵਰੀ ਤੋਂ ਜਾਂ ਹੋਪਫੁਲੀ ਦਸੰਬਰ 2019 ਤੋਂ ਹੀ ਨਵੀਂ ਲੋਕੇਸ਼ਨ ਆਪਣੀ ਸ਼ੁਰੂ ਹੋ ਜਾਏਗੀ
ਜੀ। ਮੁਬਾਰਕਾਂ ਜੀ, ਬਹੁਤ ਬਹੁਤ ਤੁਹਾਨੂੰ
ਧੰਨਵਾਦ ਬਰਾੜ ਸਾਹਿਬ। 905-499-2700 ਨੰਬਰ ਹੈ ਜੀ, 905-499-2700 ਜ਼ਰੂਰ ਸੰਪਰਕ ਕਰ।
ਮਿਹਰਬਾਨੀ ਜੀ। ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਉਂਗੇ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944।
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
905-874-4242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਮੈਂ ਆਪਣਾ ਸੁਨੇਹਾ ਦੇਣਾ ਤਾਂ ਤੁਹਾਨੂੰ ਭੁੱਲ ਹੀ ਗਿਆ ਦੋਸਤੋ, ਮੈਂ 2-3 ਦਿਨਾਂ ਤੋਂ ਪ੍ਰੋਪਰਟੀਜ਼ ਅਨਾਊਂਸ ਕਰ ਰਿਹਾ। ਇੱਕ ਮਿਲੀਅਨ ਦੀ ਇੱਕ ਪ੍ਰੋਪਰਟੀ ਹੈ ਵਿੱਚ ਬਿਜ਼ਨਸ ਚੱਲ ਰਿਹਾ। $7,000 ਮਹੀਨੇ ਦਾ ਰੈਂਟ ਆ ਰਿਹਾ, ਯਾਨੀ 8% ਤੋਂ ਉੱਪਰ ਕੈਪ ਰੇਟ ਬਣਦਾ ਜੀ। ਇਹ 67 ਏਕੜ ਪ੍ਰੋਪਰਟੀ ਹੈਗੀ ਹੈ। ਤੁਸੀਂ ਇਹ ਪ੍ਰੋਪਰਟੀ ਲੈਣੀ ਹੈ, ਵੇਖਣੀ ਹੈ, ਮੇਰੇ ਨਾਲ ਫੌਰੀ ਸੰਪਰਕ ਕਰ ਲਿਓ। 647-384-36 ਮੇਰਾ ਨੰਬਰ, 6473008436। ਇੱਕ ਹੋਰ ਪ੍ਰੋਪਰਟੀ ਹੈ, ਵਿਕੇਸ਼ਨ ਪ੍ਰੋਪਰਟੀ, ਲੇਕ ਤੋਂ ਸਿਰਫ 500 ਮੀਟਰ ਦੂਰ ਆ, ਹਾਈਵੇ 401 ਤੋਂ ਵੀ 5 ਮਿੰਟ ਐਗਜ਼ਿਟ ਕੱਢ ਕੇ 5 ਮਿੰਟ ਦੀ ਡਰਾਈਵ 'ਤੇ ਆ। ਇਹਦੇ 'ਚੋਂ $15,000 ਮਹੀਨੇ ਦਾ ਰੈਂਟ ਆ ਰਿਹਾ ਜੀ। ਇੱਕ ਮੈਂ ਕੱਲ੍ਹ ਪਰਸੋਂ ਬਿਜ਼ਨਸ ਅਨਾਊਂਸ ਕਰਕੇ ਗਿਆ ਸੀ, ਇਹ ਹਫ਼ਤੇ 'ਚ ਸਿਰਫ 2 ਦਿਨ ਬਿਜ਼ਨਸ ਹੁੰਦਾ। ਤੁਸੀਂ $4,000 ਮਹੀਨੇ ਦਾ ਕਮਾਉਣਾ ਹੈ ਸਿਰਫ 2 ਦਿਨ ਕੰਮ ਕਰਕੇ ਹਫ਼ਤੇ ਦੇ, ਫਿਰ ਵੀ ਮੈਨੂੰ ਕਾਲ ਕਰ ਲਿਓ ਜੀ। ਇਹ ਸਿਰਫ $30,000 ਦਾ ਲਿਸਟ ਕੀਤਾ। ਇਹਦੇ ਵਿੱਚ ਇਨਵੈਂਟੋਰੀ ਆ ਜਿਹੜੀ ਫ੍ਰੀ ਮਿਲ ਰਹੀ ਹੈ ਤੁਹਾਨੂੰ ਵਿਦਾਊਟ ਐਨੀ ਕੋਸਟ, ਕਿਉਂਕਿ ਬੰਦਾ 15-20 ਸਾਲ ਸਨਿਚਰ ਐਤਵਾਰ ਲਾ ਕੇ ਥੱਕ ਗਿਆ, ਰਿਟਾਇਰ ਹੋਣਾ ਚਾਹੁੰਦੇ ਨੇ। ਪ੍ਰੋਪਰਟੀਜ਼ ਕਾਫੀ ਸਾਰੀਆਂ ਨੇ ਜੀ ਮੇਰੇ ਕੋਲ। ਗੁਐਲਫ ਦੇ ਵਿੱਚ ਇੱਕ ਟਾਊਨ, ਸੋਰੀ ਜੀ, ਬੰਗਲੋ ਆ ਇੱਕ, ਫੁੱਲੀ ਰੈਨੋਵੇਟਡ, ਅਤੇ ਜੇ ਲੈਣਾ ਸਿਰਫ 460,000 ਦਾ ਲਾਇਆ। 647-384-36 ਮੇਰਾ ਨੰਬਰ, 6473008436। ਜਿਹੜੇ ਕਾਲਰ ਰਹਿ ਗਏ ਜੀ ਉਹਨਾਂ ਤੋਂ ਮਾਫੀ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Canada, be ready to witness this November 2019 Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ਕਬੀ ਨਾ ਭੂਲੋ, ਅਸੀਂ ਜਿੰਨਾ ਵੀ ਸੋਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ।
ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
Adnan Bashir of Cityscape and BuzzMatch.ca present Living Legend Ustad Rohat Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर। हर चिंता होगी दूर,
100% रिलायबल, एनवायरमेंटली रिस्पॉन्सिबल, ऑलवेज ट्रस्ट ओरिजिनल एचपी टोनर।
कैनेडियन स्पोर्ट्स एंड रिक्रिएशन मार्केटिंग ला रहा है क्रिकेट के पुरजोश शायकीन के लिए पहला मेगा इवेंट, ताजा फर्स्ट कैनेडियन इंटरनेशनल डे बॉल।